श्री गुरु ग्रंथ साहिब महाराज जी दी पावन पवित्र हजूरी अंदर सोबाई मान खोए बैठे गुरु सवारे सतसंगी जनों सतगुरु जी दे अमृत बचना दा कीर्तन आप जी ने गुरु सवारियां पासों सरवण कीता है जो लड़ीवार अरदास दी विचार गुरु कृपा दे नाल आपां कर रहे हां। कल इस विषय ते विचार चल रही सी ओ सी सिखां दा मन नीवा मत उची मत दा राखा आप वाहिगुरु शब्द ओही लै ने जो रहत मर्यादा विच दर्ज ने। पत संबंधी भी आपां जरूर विचार करनी है। आओ करो कृपालता। कल बेनती की तिसी मन की है मन दियां उडारियां कियो जियां ने इस दा टिका किवें आ सकदा है इस मन नू नीवापन किवें मिल जाए। आओ अज मत उची मन नीवा मत उची ते मत पत दा राखा आप वाहिगुरु किवें बनदे ने इस संबंधी विचार आरंभ करन तो पहला गुरु बख्शी फतेह प्रवान करो जी। वाहे गुरु जी का खालसा ਵਾਹ ਗੁਰੂ ਜੀ ਕੀ ਫਤਿਹ। ਮਨ ਦਾ ਸੁਭਾਅ ਇੱਕ ਪੰਛੀ ਦੀ ਤਰ੍ਹਾਂ ਹੈ, ਜਿਵੇਂ ਇੱਕ ਪੰਛੀ ਆਪਣੇ ਖੰਭਾਂ ਦੇ ਨਾਲ ਉੱਡਦਾ ਹੈ ਤੇ ਜੈਸੇ ਰੁੱਖ ਦੇ ਉੱਪਰ ਉਹਨੇ ਆਪਣਾ ਜਾ ਕੇ ਟਿਕਾਣਾ ਬਣਾਉਣਾ ਹੈ, ਉਹ ਜੇ ਰੁੱਖ ਦੇ ਫਲਾਂ ਨੂੰ ਉਹ ਚੁੰਝ ਮਾਰ ਕੇ ਖਾਣ ਲੱਗ ਪੈਂਦਾ ਹੈ। ਮਨ ਦਾ ਇੱਕ ਸੁਭਾਅ ਹੈ, ਇਹ ਇੱਕ ਖਿੰਨ ਵੀ ਟਿਕਦਾ ਨਹੀਂ। ਜਿਹੜਾ ਮਨ ਖਿੰਡਾਓ ਵਿੱਚ ਹੈ, ਖਿੰਡੇ ਹੋਏ ਮਨ ਵਿੱਚ ਰੰਚਕ ਮਾਤਰ ਵੀ ਟਿਕਾਓ ਨਹੀਂ। ਸੱਚ ਜਾਣੋ ਖੰਡਾਓ ਨਾ ਹੀ ਨਾ ਟਿਕਣ ਦਾ ਹੈ। ਜਿਹੜਾ ਟਿਕਿਆ ਨਹੀਂ ਉਹ ਖਿੰਡਿਆ ਹੋਇਆ ਹੈ। ਜਦੋਂ ਮਨ ਖਿੰਡਾਓ ਦੇ ਵਿੱਚ ਹੈ, ਇੱਕ ਖਿੰਨ ਦੇ ਵਿੱਚ ਇਹ ਕਦੀ ਕਿਤੇ ਕਦੀ ਕਿਤੇ ਇਹਦਾ ਭਰਮਣ ਜਿਹੜਾ ਉਹ ਬਣਿਆ ਰਹਿੰਦਾ ਹੈ ਤੇ ਫਿਰ ਦੇਖੋ ਜਿਉਂ ਜੀ ਇਹ ਥਾਂ ਤੇ ਬਹਿੰਦਾ ਮਨ ਉਹੋ ਜਿਹੀਆਂ ਗੱਲਾਂ ਨੂੰ ਗ੍ਰਹਿਣ ਕਰਨਾ ਸ਼ੁਰੂ ਕਰ ਦਿੰਦਾ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿਚ ਕਬੀਰ ਸਾਹਿਬ ਜੀ ਨੇ ਮੇਹਰ ਭਰਿਆ ਬਚਨ ਕਿਹਾ ਤੇ ਕਹਿਣ ਲੱਗੇ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਜਿਉ ਜੀ ਸੰਗਤ ਇਹ ਮਨ ਕਰੇਗਾ, ਜਿਸ ਥਾਂ ਤੇ ਬੈਠੇਗਾ ਉਹ ਕੁਛ ਹੀ ਮਨ ਨੇ ਆਪਣੇ ਅੰਦਰ ਉਹਨਾਂ ਗੁਣਾਂ ਨੂੰ ਜਾਂ ਔਗੁਣਾਂ ਨੂੰ ਜੈਸੀ ਸੰਗਤ ਕਰਦਾ ਉਹ ਕੁਝ ਆਪਣੇ ਅੰਦਰ ਇਹ ਸੰਚਿਤ ਕਰ ਲੈਂਦਾ ਹੈ। ਇੱਕ ਵਾਰ ਅਰਜ਼ ਕੀਤੀ ਸੀ ਕਿ ਦੇਖੋ ਇਹ ਇੱਕ ਇੰਦਰਾ ਕਿੰਨਾ ਕੁ ਬਲਵਾਨ ਹੈ। ਮਨ ਨੂੰ ਆਪਾਂ ਇੰਦਰਾ ਸ਼ਬਦ ਵੀ ਵਰਤ ਲੈਂਦੇ ਹਾਂ, ਪਰ ਕੱਲ ਅਰਜ਼ ਕੀਤੀ ਸੀ ਆਤਮਾ ਔਰ ਇੰਦਰੀਆਂ ਦੇ ਦਰਮਿਆਨ ਜਿਹੜੀ ਚੇਤਨ ਸਤਾ ਹੈ ਉਹਨੂੰ ਸਿਆਣਿਆਂ ਨੇ ਮਨ ਕਿਹਾ ਹੈ। ਹੁਣ ਇਹ ਇੱਕ ਮਨ ਆਪਣੀ ਮਰਜ਼ੀ ਕਿੰਨੀ ਕੁ ਕਰਦਾ ਹੈ। ਦੇਖੋ ਇੱਕ ਸਾਰਿਆਂ ਉੱਤੇ ਆਪਣਾ ਨਿਰੰਤਰਣ, ਇਉਂ ਕਹਿ ਲੋ ਸਾਰਿਆਂ ਤੇ ਕਾਬੂ ਪਾ ਕੇ ਬੈਠਾ ਹੈ। ਹੁਣ ਇਹ ਹੀ ਮਨ ਹੈ, ਜਦੋਂ ਇਹਦੀ ਕਿਤੇ ਬਿਰਤੀ ਅੰਦਰੋਂ ਮਨ ਕਿਤੇ ਮਤ ਦੇ ਥੱਲੇ ਚੱਲਦਾ ਹੋਵੇ ਤੇ ਮਤ ਹੋਵੇ ਗੁਰੂ ਦੇ ਆਸਰੇ। ਆਪਾਂ ਅੱਗੇ ਚੱਲਣਾ ਮਤ ਸੰਬੰਧੀ ਕਿ ਮਤ ਗੁਰਮਤ ਵਾਲੀ ਹੋਵੇ ਤੇ ਮਨ ਜਿਹੜਾ ਗੁਰਮਤ ਦੇ ਥੱਲੇ ਹੋਵੇ ਤੇ ਫਿਰ ਇਹਦੇ ਦੇਖਣ ਵਿਚ, ਇਹਦੇ ਖਾਣ ਵਿਚ, ਇਹਦੇ ਬੋਲਣ ਵਿਚ, ਇਹਦੇ ਪਹਿਰਨ ਵਿਚ, ਇਹਦੇ ਸੁਣ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੋਵੇਗਾ ਉਸ ਮਨ ਦੀ ਦੇ ਨਿਸਬਤ ਜਿਹੜਾ ਮਨ ਮਤ ਦੇ ਪਿੱਛੇ ਚੱਲਦਾ ਪਿਆ ਹੈ। ਬੇਨਤੀ ਮੇਰੀ ਸਰਵਣ ਕਰਿਓ, ਇੱਕ ਮਨ ਅੱਖਾਂ ਵਿਚ ਆਪ ਦੇਖਦਾ ਪਿਆ ਹੈ। ਜਦੋਂ ਅਸੀਂ ਦੇਖਦੇ ਹਾਂ ਇਹ ਜ਼ਰੂਰ ਕਹਿੰਦੇ ਹਾਂ ਕਿ ਬੰਦਾ ਅੱਖਾਂ ਨਾਲ ਵੇਖਦਾ ਹੈ। ਮੈਂ ਕਹਿੰਦਾ ਹਕੀਕਤ ਇਹ ਵੇ ਕਿ ਮਨ ਜਿਹੜਾ ਉਹ ਅੱਖਾਂ ਨਾਲ ਵੇਖਦਾ ਪਿਆ ਹੈ। ਅੱਖਾਂ ਤੱਕਦੀਆਂ ਨੇ ਤੇ ਉਸ ਤੱਕਣੀ ਨੂੰ ਉਸ ਵੇਖਣ ਦਾ ਆਨੰਦ ਮਨ ਪਿਆ ਮਾਣਦਾ ਹੈ। ਕੰਨਾਂ ਨਾਲ ਆਪਾਂ ਸੁਣਨੇ ਆ, ਪਰ ਕੰਨਾਂ ਵਿਚ ਵੀ ਬੈਠਾ ਹੋਇਆ ਮਨ ਹੀ ਸਭ ਕੁਝ ਸੁਣਦਾ ਪਿਆ। ਜ਼ਬਾਨ ਨਾਲ ਬੋਲਨੇ ਆ, ਪਰ ਚੇਤੇ ਰੱਖੋ ਜ਼ਬਾਨ ਬਾਅਦ ਵਿਚ ਬੋਲਦੀ ਏ, ਅਸਲ ਵਿਚ ਜ਼ਬਾਨ ਵਿਚ ਮਨ ਪਿਆ ਬੋਲਦਾ ਹੈ। ਹੱਥਾਂ ਨਾਲ ਕੋਈ ਕੰਮ ਕਰਨ ਤੁਰਨੇ ਆ, ਹੱਥਾਂ ਵਿਚ ਵੀ ਕੰਮ ਮਨ ਪਿਆ ਕਰਦਾ। ਪੈਰਾਂ ਨਾਲ ਤੁਰਨਾ ਸ਼ੁਰੂ ਕਰਨੇ ਆ ਤੇ ਗੁਰੂ ਕੇ ਸਿੱਖੋ ਪੈਰਾਂ ਨਾਲ ਵੀ ਜਿਹੜਾ ਹੈ ਉਹ ਅਸਲ ਵਿਚ ਮਨ ਤੁਰਦਾ ਪਿਆ ਹੈ। ਆਪਾਂ ਕਹਾਂਗੇ ਜੀ ਇਹ ਕਿਵੇਂ? ਸਾਹਿਬ ਭਾਈ ਗੁਰਦਾਸ ਹੋਣਾ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਜਦੋਂ ਅੱਖਾਂ ਦੇਖਦੀਆਂ ਨੇ ਤੇ ਇੱਕ ਗੱਲ ਖਿਆਲ ਕਰੀ, ਅੱਖਾਂ ਬਾਅਦ ਵਿਚ ਤੱਕਣ ਜਾਂਦੀਆਂ ਨੇ, ਪਹਿਲਾਂ ਮਨ ਦੇ ਵਿਚ ਇਹ ਸੰਕਲਪ ਜਾਂ ਵਿਕਲਪ ਉੱਠਦੇ ਨੇ, ਮੈਂ ਆ ਚੰਗੀ ਜਾਂ ਮੰਦੀ ਚੀਜ਼ ਤੱਕਣੀ ਹੈ। ਮਨ ਨੇ ਫੁਰਨਾ ਬਣਾਇਆ, ਇਕਣਾ ਦੇ ਮਨ ਵਿਚ ਫੁਰਨਾ ਉੱਠਿਆ। ਮਨ ਨੇ ਕਿਹਾ ਮੈਂ ਗੁਰੂ ਘਰ ਜ਼ਰੂਰ ਜਾਣਾ, ਮੈਂ ਸਤਿਗੁਰੂ ਦੇ ਦਰ ਤੇ ਪਹੁੰਚਣਾ। ਮਨ ਦੇ ਫੁਰਨੇ ਨੂੰ ਅੱਖਾਂ ਨੂੰ ਗੁਰੂ ਕੋ ਲੈ ਕੇ ਆਂਦਾ, ਇਕਣਾ ਦੇ ਮਨ ਵਿਚ ਫੁਰਨਾ ਉੱਠਿਆ। ਦੁਨੀਆਂ ਦੀਆਂ ਰੰਗ ਰਲੀਆਂ ਤੱਕਣੀਆਂ ਨੇ, ਮਨ ਉਹਨਾਂ ਨੂੰ ਰੰਗ ਰਲੀਆਂ ਵਾਲੇ ਪਾਸੇ ਲੈ ਤੁਰਿਆ। ਧਿਆਨ ਦਿਆ ਜੇ ਗੱਲ ਸਾਰੀ ਮਨ ਦੀ। ਇਕਣਾ ਦੇ ਮਨ ਨੇ ਕਿਹਾ ਮੈਂ ਗੁਰੂ ਕੀ ਬਾਣੀ ਸੁਣਨੀ ਏ, ਤੇ ਕੰਨ ਜਿਹੜੇ ਨੇ ਸੁਣਨਾ ਕੰਨਾਂ ਨੇ ਸੀ, ਪਰ ਮਨ ਸੀ ਉਸ ਮਨ ਦੇ ਉੱਤੇ ਸੀ ਮਤ, ਮਤ ਦੇ ਉੱਤੇ ਸੀ ਗੁਰੂ, ਜਿਨ੍ਹਾਂ ਦੀ ਮਤ ਉੱਤੇ ਗੁਰੂ ਬੈਠਾ ਸੀ ਉਹ ਕੰਨਾਂ ਨਾਲ ਕੀਰਤਨ ਸੁਣਨ ਵਾਲੇ ਪਾਸੇ ਤੁਰੇ। ਕਹਿਣ ਲੱਗੇ ਜਿਨ੍ਹਾਂ ਦੀ ਮਤ ਉੱਤੇ ਗੁਰੂ ਬੈਠਾ ਸੀ ਉਹਨਾਂ ਦੇ ਮਨ ਨੇ ਹੁਕਮ ਕੀਤਾ ਆਪਾਂ ਚੱਲੀਏ, ਚੱਲ ਕੇ ਕਿਤੇ ਬੈਠ ਕੇ ਦੋ ਘੜੀਆਂ ਗੁਰੂ ਗੁਰੂ ਕਰਾਂਗੇ। ਕਿਉਂਕਿ ਜੇ ਮਨ ਉੱਤੇ ਮਤ ਹੋਵੇਗੀ ਤੇ ਮਨ ਮਤ ਬੰਦਾ ਕਰੇਗਾ, ਤੇ ਜਿੱਦਣ ਮਨ ਉਤਲੀ ਮਤ ਉੱਤੇ ਗੁਰੂ ਬੈਠਾ ਹੋਵੇਗਾ, ਉਦਨ ਹਰ ਕਰਮ ਵਿੱਚ ਇਹ ਆਪਣੇ ਗੁਰੂ ਦੀ ਮਤ ਨੂੰ ਮੁੱਖ ਰੱਖੇਗਾ। ਸਹਿ ਭਾਈ ਗੁਰਦਾਸ ਜੀ ਨੇ ਬਚਨ ਕਹੇ ਨੇ, ਕਹਿਣ ਲੱਗੇ ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ। ਵੇਖਦਾ ਕੌਣ? ਮਨ। ਮਨ ਅੱਖਾਂ ਵਿੱਚ ਬੈਠਾ ਸਭ ਕੁਝ ਦੇਖਦਾ ਪਿਆ। ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਖਾਣਾ। ਕੰਨਾਂ ਨਾਲ ਸੁਣਦਾ ਹੈ ਤੇ ਅਖਾਣ ਵਿਖਾਣਾ, ਵੈਸੇ ਅਖਾਣ ਦਾ ਅਰਥ ਇਹ ਵੀ ਸੱਜਣਾ ਨੇ ਕੀਤਾ, ਜ਼ਬਾਨ ਨਾਲ ਬੋਲਣਾ, ਮੂੰਹ ਨਾਲ ਬੋਲਣਾ। ਕੰਨਾਂ ਨਾਲ ਸੁਣਦਾ, ਮੂੰਹ ਨਾਲ ਬੋਲਦਾ। ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਿਖਾਣਾ। ਜੀਭ ਅੰਦਰ ਬੋਲਦਾ, ਜ਼ਬਾਨ ਵਿੱਚ ਬੋਲਦਾ ਮਨ, ਬਹੁ ਸਾਧ ਲੁਭਾਣਾ। ਤੇ ਜਿੱਦਣ ਕੋਈ ਚੀਜ਼ ਖਾਣ ਦੀ ਫੁਰਨੇ ਪੈਦਾ ਹੋਣ, ਖਾਂਦੀ ਤਾਂ ਜੀ ਪਈਏ ਪਰ ਇੱਛਾ ਸ਼ਕਤੀ ਤਾਂ ਮਨ ਦੀ ਸੀ ਨਾ। ਕਹਿਣ ਲੱਗੇ ਜੀਭ ਅੰਦਰ ਬੋਲਦਾ ਬਹੁ ਸਾਧ ਲੁਭਾਣਾ। ਫਿਰ ਅੱਗੇ ਕਹਿਣ ਲੱਗੇ ਖੱਤੀ ਕਿਰਤ ਕਮਾਉਂਦਾ ਪੱਗ ਚੱਲੈ ਸੁਜਾਣਾ। ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ, ਸਰੀਰ ਇੱਕ ਪੰਜਾਂ ਤੱਤਾਂ ਦਾ ਹੈ। ਇੰਦਰੇ ਇਹਦੇ ਦਸ ਨੇ, ਪਰ ਕਹਿੰਦੇ ਨੇ ਦਸਾਂ ਇੰਦਰਿਆਂ ਨੂੰ ਇੱਕ ਮਨ ਨੇ ਕਾਬੂ ਕੀਤਾ ਹੋਇਆ ਹੈ। ਮਨ ਦੀ ਚੱਲਦੀ, ਜੋ ਮਨ ਕਹਿੰਦਾ ਉਹ ਚੱਲਦੀ। ਮੈਂ ਬੇਨਤੀ ਕਰਾਂ, ਦੇਖੋ ਇਸ ਮਨ ਨੂੰ ਨੀਵਾਂ ਕਰਨ ਦੇ ਲਈ ਸਾਡੀ ਮਤ ਉੱਚੀ ਹੋਣੀ ਅਤ ਜ਼ਰੂਰੀ। ਉੱਚੀ ਮਤ ਦਾ ਭਾਵ ਕੀ ਹੈ? ਕਿ ਉੱਚੀਆਂ ਗੱਲਾਂ ਕਰਨ ਦਾ ਨਾਮ ਉੱਚੀ ਮਤ ਹੈ? ਪਹਿਲੀ ਗੱਲ, ਜਿਨ੍ਹਾਂ ਨੇ ਗੁਰੂ ਤੋਂ ਮਨ ਨੀਵਾਂ ਲੈਣ ਦੀ ਜਾਚ ਸਿੱਖਣੀ ਹੈ, ਉਹ ਆਪਣੇ ਮਨ ਨੂੰ ਆਪਣਾ ਨਾ ਰਹਿਣ ਦੇਣ, ਉਹ ਆਪਣੇ ਮਨ ਨੂੰ ਗੁਰੂ ਦਾ ਬਣਾ ਦੇਣ। ਮਨ ਨੂੰ ਗੁਰੂ ਨੂੰ ਦੇ ਦਈਏ ਤੇ ਮਨ ਨੀਵਾਂ ਕਿਉਂ ਨਹੀਂ ਖੋਵੇਗਾ? ਰਾਜੇ ਸ਼ਿਵਨਾਭ ਨੂੰ ਇਹ ਗੱਲ ਮੇਰੇ ਸੱਚੀ ਸਰਕਾਰ ਨੇ ਕਹੀ ਸੀ। ਕਹਿਣ ਲੱਗੇ ਮਨ ਉਹ ਉੱਚੇ ਹੁੰਦੇ ਨੇ ਜਿਨ੍ਹਾਂ ਕੋਲ ਅਹੰਗ ਬੁੱਧ ਹੋਵੇ, ਹੰਕਾਰ ਦੀ ਬਿਰਤੀ ਹੋਵੇ। ਸ਼ਿਵਨਾਭ ਨੇ ਕਿਹਾ ਸੀ, ਮਹਾਰਾਜ ਤੁਸੀਂ ਸੁੱਕੇ ਖਰੇ ਕੀਤੇ ਨੇ, ਸੁੱਕਾ ਬਾਗ ਹਰਾ ਹੋ ਗਿਆ। ਤੇ ਅਸਲ ਵਿੱਚ ਜੇ ਸੁੱਕੇ ਖਰੇ ਬਾਗ ਸੁੱਕੇ ਖਰੇ ਹੋ ਸਕਦੇ ਨੇ, ਤੇ ਗੁਰੂ ਜੀ ਲਈ ਮਨੁੱਖ ਨੂੰ ਖਰਿਆ ਕਰਨਾ ਕੋਈ ਵੱਡੀ ਬਾਤ ਹੈ? ਸਾਹਿਬ ਨੇ ਤਾਂ ਕਿਹਾ, ਗੁਰ ਵਣ ਤਿਣ ਹਰਿਆ ਕੀਤਿਆ ਨਾਨਕ ਕਿਆ ਮਨੁੱਖ। ਬੰਦਾ ਕੀ ਸਾਹਮਣੇ ਕਿ ਸਤਿਗੁਰੂ ਉਹਦੇ ਅੰਦਰ ਨੂੰ ਖਰਿਆ ਨਹੀਂ ਕਰ ਸਕਦੇ? ਹਰਿਆਵਲ ਨਹੀਂ ਉਹਨੂੰ ਨਾਮ ਦੀ ਦੇ ਸਕਦੇ? ਮਨ ਨੂੰ ਖੇੜਾ ਨਹੀਂ ਦੇ ਸਕਦੇ? ਉਹਨੇ ਕਿਹਾ, ਮਹਾਰਾਜ ਤੁਸੀਂ ਸੁੱਕੇ ਬਾਗ ਹਰੇ ਕਰ ਦਿੱਤੇ ਨੇ, ਤੇ ਇੱਕ ਕਿਰਪਾਲਤਾ ਮੇਰੇ ਤੇ ਕਰੋ ਕਿ ਮੇਰਾ ਕਈ ਜਨਮਾਂ ਦਾ ਮਨ ਸੁੱਕਾ ਪਿਆ ਹੈ, ਇਹ ਵੀ ਸਮਝ ਪੈ ਜਾਏ ਵੀ ਮਨ ਵਾਕਈ ਸੁੱਕਾ ਹੈ। ਕਿਉਂਕਿ ਤੇ ਸੁੱਕੇ ਮਨ ਵੀ ਦਾਵਾ ਕਰਦੇ ਨੇ ਸੀ ਹਰਿਆਵਲ ਵਿੱਚ। ਹਕੀਕਤ ਇਹ ਵੇ ਕਿ ਬੰਦਾ ਜਦੋਂ ਰੋਗ ਨਾਲ ਸਮਝੌਤਾ ਕਰ ਲੈ ਨਾ, ਉਹ ਅਰੋਗਤਾ ਨੂੰ ਮਾੜਾ ਕਹਿਣ ਲੱਗ ਪੈਂਦਾ ਹੈ। ਜਦੋਂ ਬੰਦਾ ਵਿਕਾਰਾਂ ਨਾਲ ਸਮਝੌਤਾ ਕਰ ਲੈ, ਉਦੋਂ ਉਹ ਨਿਰਮਲ ਮਨ ਨੂੰ ਮਾੜਾ ਸਮਝਣ ਲੱਗ ਪੈਂਦਾ ਹੈ। ਤੇ ਸੱਚ ਜਾਣੋ, ਜਦੋਂ ਕੋਈ ਗੁਰੂ ਨੂੰ ਨਾਲ ਸਮਝੌਤਾ ਕਰਕੇ ਆਪਣਾ ਮਨ ਗੁਰੂ ਨੂੰ ਦੇਦਾ ਨਾ, ਉਦੋਂ ਉਹ ਵਿਕਾਰਾਂ ਨੂੰ ਮਲੀਨ ਸਮਝਣ ਲੱਗ ਪੈਂਦਾ ਹੈ। ਸਾਹਿਬ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਚਨ ਕੀਤੇ ਨੇ, ਮਨ ਨੀਵਾਂ ਕਿਵੇਂ ਹੋਵੇ? ਉੱਥੇ ਹਜ਼ੂਰ ਨੇ ਸ਼ਿਵਨਾਭ ਨੂੰ ਇੱਕੋ ਗੱਲ ਕਹੀ ਸੀ। ਕਹਿਣ ਲੱਗੇ ਜੇ ਮਨ ਨੂੰ ਨੀਵਾਂ ਕਰਨਾ ਹੈ, ਮਨ ਨੂੰ ਖਰਿਆ ਕਰਨਾ ਹੈ, ਤੇ ਇੱਕ ਕੰਮ ਕਰ, ਮੈਨੂੰ ਕੁਝ ਨਾ ਕੁਝ ਭੇਟਾ ਜ਼ਰੂਰ ਦੇ। ਤੇ ਕਈ ਵਾਰੀ ਬੇਨਤੀ ਕੀਤੀ, ਪਹਿਲਾ ਸਮਾਂ ਸੀ ਜਦੋਂ ਬਾਬਾ ਜੀ ਨੇ ਭੇਟਾ ਮੰਗੀ। ਕਹਿਣ ਲੱਗੇ ਕੁਝ ਭੇਟਾ ਦੇ। ਕਹਿੰਦਾ ਹੁਕਮ ਕਰੋ, ਭੇਟਾ ਕੀ ਦਿਆਂ? ਤੇ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਭੇਟਾ ਉਹ ਦਈ ਜਿਹੜੀ ਤੇਰੀ ਆਪਣੀ ਹੋਵੇਗੀ, ਜਿਹਦੇ ਤੇ ਤੇਰਾ ਆਪਣਾ ਪੂਰਾ ਅਧਿਕਾਰ ਹੋਵੇ। ਆਪਣੇ ਮਨ ਨੂੰ ਕਿਵੇਂ ਨੀਵਾਂ ਕਰੀਏ? ਤੇ ਮਨ ਨੀਵਾਂ ਕਿਉਂ ਨਹੀਂ ਹੁੰਦਾ ਪਿਆ? ਕਹਿਣ ਲੱਗੇ ਆਪਣੀ ਭੇਟਾ ਦਈ ਤੇ ਜਿਹਦੇ ਤੇ ਤੇਰਾ ਆਪਣਾ ਪੂਰਨ ਅਧਿਕਾਰ ਹੋਵੇ। ਉਸ ਵੇਲੇ ਸ਼ਿਵਨਾਭ ਨੇ ਕਿਹਾ ਕਿ ਹੀਰੇ ਲਿਆਓ, ਇਹ ਮੇਰੇ ਖਜ਼ਾਨੇ ਵਿੱਚੋਂ ਨੇ। ਹੀਰੇ ਭਰ ਕੇ ਥਾਂ ਲਿਆਏ। ਹਜ਼ੂਰ ਨੇ ਹੱਥ ਨਾਲ ਇਸ਼ਾਰਾ ਕੀਤਾ, ਨਹੀਂ ਸ਼ਿਵਨਾਭ, ਇਹ ਤੇਰੇ ਨਹੀਂ। ਕਹਿੰਦਾ ਮੇਰੇ ਨੇ? ਕਹਿੰਦੇ ਨੇ ਕਦੀ ਅਤੀਤ ਵਿੱਚ ਬੀਤੇ ਵੱਲ ਝਾਤੀ ਮਾਰ, ਇਸ ਖਜ਼ਾਨੇ ਦੀ ਚਾਬੀ ਤੇਰੇ ਬਾਪ ਦੇ ਸਰਾਣੇ ਰਹਿੰਦੀ ਸੀ। ਉਹ ਕਹਿੰਦਾ ਸੀ ਹੀਰੇ ਮੇਰੇ ਨੇ, ਉਹ ਚਲਾ ਗਿਆ ਤੇਰੇ ਬਾਪੂ ਤੋਂ ਪਹਿਲਾਂ, ਤੇਰੇ ਪਿਤਾ ਤੋਂ ਪਹਿਲਾਂ, ਤੇਰੇ ਪਿਤਾਮਾ ਤੇਰੇ ਦਾਦਾ ਜੀ ਕਹਿੰਦੇ ਸੀ ਨੇ ਖਜ਼ਾਨਾ ਮੇਰਾ, ਉਹ ਚਲੇ ਗਏ। ਖਜ਼ਾਨਾ ਤੇਰੇ ਬਾਪ ਨੂੰ ਮਿਲਿਆ, ਤੇਰਾ ਬਾਪ ਚਲਾ ਗਿਆ, ਖਜ਼ਾਨਾ ਤੈਨੂੰ ਮਿਲ ਗਿਆ। ਆਪਣੀ ਉਹ ਚੀਜ਼ ਹੁੰਦੀ ਏ ਜਿਹਦੇ ਤੇ ਜਨਮਾਂ ਜਨਮਾਂ ਦਾ ਕਬਜ਼ਾ ਹੋਵੇ। ਕੱਲ ਨੂੰ ਤੂੰ ਮਰ ਗਿਆ, ਤੇਰੇ ਪੁੱਤਰਾਂ ਨੇ ਕਹਿਣਾ ਖਜ਼ਾਨਾ ਸਾਡਾ, ਮੈਨੂੰ ਉਹ ਚੀਜ਼ ਦੇ ਦੇ ਜਿਹੜੀ ਤੇਰੀ ਆਪਣੀ ਹੋਵੇ। शिवनाभ खामोश है। कहन लगा महाराज चलो हीरे मोती ओ ने आ धन तो मैं कमाया है ना, ये धन मेरा है तुसी धन मैं भेट करना। हजूर कहिंदे ने नहीं तेनू पता नहीं ये भी कदी किसे दा बनिया नहीं, तेरे कोल आउण तो पहला पता नहीं किन्या हथां विचों निकल के आया है, ये टिकदा नहीं। धन भी कहिंदा मेरा नहीं। कहन लगा महाराज के आ तन तो मेरा है ना, हजूर कहन लगे भी झूठ है, तन आउंदा जरूर है पर इना बेवफा है वापस कदी किसे दे नाल नहीं गया। तन आउंदे जरूर ने कदी किसे दा शरीर किसे दे नाल गया है। कहन लगा महाराज हीरे मेरे नहीं, ए राज भाग मेरा नहीं, ए ऐश वर्ज मेरा नहीं, ए तन मेरा नहीं, तन मेरा नहीं। कहिंदा मैनू समझ पैगी मन मेरा है, मैं मन देना वा। कहन लगे मन भी ओनी देर तक नहीं जिता जांदा जिन्नी देर तक जिन्ने पड़दा पाया ओ ना लाया जाए। कहन लगे मन तेरा अपना? कहिंदा महाराज मन ते मेरा है। कहिंदे इहनू पुछ के देख कदी कदी इहने तेरी मन्नी है? ए तां अपनियां मनांदा तेनू, जे तेरा हुंदा ते तेरी जरूर मानदा। चरण पकड़ के कहिंदा फिर दसो मेरा की है? कहन लगे बस तेरी आ मैं ही जेड़ी कई जन्मा तो चुकी फिरना है। जे मन नू भेट करन दी जा सिखनी है ते मैं नू छड़ दे, तू मैं भेटा कर दे, जिदन मैं नू छड़ देगा उदू बाद तेरे अंदरो तू प्रगट होवेगा। बस एक मैं ही है जेड़ी मन नू उच्चिया करके रख दिए। मैं बेनती कर रहा के मन नीवा क्यों नहीं खुंदा पिया, क्योंकि मैं इनी प्रबल है। जे कुछ गुण आ गया ते कह दिता हम बद कब कुलीन, हम पंडित हम जोगी सन्यासी, ये मन नीवे थोड़ा ने। हम बद कब कुलीन, हम पंडित हम जोगी सन्यासी, ज्ञानी गुणी सूर हम दाते, ए बुद्ध कब है ना नासी। मैं ता फिर आ गई। जे किते तीर्थ ते गए ते कहन लगे तीर्थ जाऊं ता हां हो करते, पंडित पूछो तो माया राते। जे किते चार अखर पढ़ ले किते गुण आ गया किते दान पुन कर दिता ते मन ने क्या मना के देख तू दान पुन करना पिया। साहब ने क्या मन नीवा थोड़ा होया, तीर्थ बर्त अरदान कर मन में धरे गुमान, नानक नेफल जात ते ज्यो कुंचर इशनान। मन ही नीवा होया, असल विच धर्म दे कर्म करन दे नाल मन नू नीवा होना चाहिदा सी, पर बद किस्मती है कि धर्म दे कर्म कमांदियां कमांदियां नीवा होण दी थां ते ए मन दिन रात जिहड़ा ओ उच्चा होण लग पिया है, दिन रात ए उचाई भी जांदा है। असी रोज कहने हां कि महाराज कृपा कर सिखां दा मन नीवा हो जाए ते इहनां दी मत उच्ची हो जाए। ए जे मन नीवा करना है ते अपनी मैं नूं छड्डण दा यतन करिए। ते गुरु साहिब ने बाणी विच कहा है, कहन लगे जेड़े तू कर्म प्या करना है अपने मन नू भावे तेरी मर्जी मानदा नहीं, एनु गुरु चरणा विच भेट कर दे। जे गुरु निम्रता विच है जेड़े मन नीवे हो जाणगे सच जानी ओही होणगे जिन्हां ने अपना आप गुरु नू दे दिता है। साहिब कृपालू जी ने बचन कीते ते असी बचन हजूर दे पढ़ने हां। कहन लगे कंचन श्यो पाई है नहीं तोल, जे मन नीवा करने ते एदे नीवे खोन ली मन दे राम लिया है मोल, जे साईं नू पाणे मन बेचे सतगुर कै पास, तिस सेवक के कारज रास, अपना मन तू गुरु नू दे दे अंदर दी तू छड दे। ते जे अंदर दी मैं मेरी मत नू पकड़ के रखिया ते साहिब कहिंदे ने फिर ए मन छेती कीतिया नीवा खोणा नहीं, ते ए हंकार विच ए खैंकड़ विच ते कई वारी हुंदा की ए भुलेखा पैंदा बंदे दी मत उची है। मैं मत उच्ची वाले पासे तुरा, भुलेखा पैंदा बंदे दी मत उची है पर हकीकत विच गल्लां उच्चियां हुंदियां ने मत उची नहीं हुंदी। फर्क है ना, ख्याल उच्चे होने, ख्याल उच्चे तो भाव गल्लां उच्चियां कर लेनिया, ते हकीकत विच जिहड़ा अंदर है ओह उसे तरह नीवेपन विच रहिंदा है। गल उच्ची करन दे नाल कदी भी मत उच्ची नहीं हुंदी, मत उच्ची तां होवेगी जे मत दे उत्ते गुरु दा शब्द टिकिया होवेगा, जे गुरु वस्या होवेगा। भाई साहब ने शब्द बड़े सोहने कहे ने, ओह कहिंदे ने कई वारी जेड़ी चीज उच्ची हुंदी है हकीकत विच गुरु के सिखो ओदा अंदर जेड़ा ओ नीवापन हुंदा है। ख्याल उच्चे होणगे पर मत उच्ची नहीं, विचारां उच्चियां दी गल करेगा पर मत नीवी रहेगी। भाई साहब जी ने बड़े कमाल दे बचन कहे ने, ਉਹ ਕਹਿੰਦੇ ਨੇ ਇੱਕ ਬੰਦਾ ਮਾਲਾ ਹੱਥ ਵਿੱਚ ਪਕੜਦਾ ਹੈ, ਇਕਾਗਰਤਾ ਬਖਸ਼ਿਓ। ਜਦੋਂ ਉਹ ਮਾਲਾ ਪਕੜਦਾ ਹੈ ਤੇ ਮਾਲਾ ਦੇ ਇੱਕ ਇੱਕ ਮਣਕੇ ਨੂੰ, ਮਾਲਾ ਦੇ ਇੱਕ ਇੱਕ ਮਣਕੇ ਨੂੰ ਪਕੜ ਕੇ ਉਹ ਰਾਮ ਰਾਮ ਜਾਂ ਗੁਰੂ ਗੁਰੂ ਕਹਿੰਦਾ ਹੈ। ਮੇਰੀ ਬੇਨਤੀ ਨੂੰ ਥੋੜਾ ਜਿਹਾ ਸੁਣਿਓ ਇਕਾਗਰਤਾ ਨਾਲ। ਇੱਕ ਇੱਕ ਮਣਕੇ ਉੱਤੇ ਰਾਮ ਰਾਮ ਗੁਰੂ ਗੁਰੂ ਕੋਈ ਕਹਿ ਰਿਹਾ ਹੈ, ਕਹਿੰਦੇ ਨੇ ਸਾਰੇ ਮਣਕੇ ਗਿਣਤੀ ਵਿੱਚ ਆ ਗਏ ਨੇ। ਸਿਰਫ ਇੱਕ ਉਦਾਹਰਣ ਦਾ ਪੱਖ ਹੈ, ਸਾਰੇ ਮਣਕਿਆਂ ਤੇ ਰਾਮ ਵਾਹਿਗੁਰੂ ਕਿਹਾ ਗਿਆ। ਜਿਹੜਾ ਸਭ ਤੋਂ ਸ਼੍ਰੋਮਣੀ ਮਣਕਾ ਹੈ ਨਾ, ਉਹਨੂੰ ਕਿਹਾ ਜਾਂਦਾ ਹੈ ਮੇਰੂ ਮਣਕਾ। ਉੱਚਾ ਸਭ ਤੋਂ ਹੈ, ਸਿਖਰ ਦੇ ਉੱਤੇ ਵੇ ਸਾਰੇ ਮਣਕੇ ਗਿਣਤੀ ਵਿੱਚ ਆਉਣਗੇ, ਪਰ ਇਹ ਕਦੀ ਵੀ ਨਾ ਭੁੱਲੀਏ ਮੇਰੂ ਮਣਕਾ ਕਦੀ ਵੀ ਗਿਣਤੀ ਵਿੱਚ ਨਹੀਂ ਆਉਂਦਾ। ਇਹਦਾ ਕਾਰਨ ਕੀ? ਕਹਿਣ ਲੱਗੇ ਸਭ ਤੋਂ ਉੱਚਾ ਬਣਿਆ ਬੈਠਾ ਮੇਰੂ ਜ਼ਰੂਰ ਕਹਿੰਦੇ ਨੇ, ਪਰ ਹਕੀਕਤ ਵਿੱਚ ਇਹਦੀ ਗਿਣਤੀ ਕੋਈ ਵੀ ਨਹੀਂ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਏ, ਕਹਿਣ ਲੱਗੇ ਜੇ ਤੂੰ ਆਪਣੇ ਆਪ ਨੂੰ ਉੱਚਾ ਕਰੀ ਬੈਠਾ, ਸਭ ਤੋਂ ਉੱਚਾ ਬਣਾਏ ਤੇ ਸੱਚ ਜਾਣ, ਜੇ ਤੇਰੇ ਉੱਤੇ ਨਾਮ ਨਹੀਂ, ਸਿਮਰਨ ਨਹੀਂ, ਹਰ ਮਣਕਾ ਗਿਣਤੀ ਵਿੱਚ ਆਏਗਾ, ਪਰ ਉੱਚਾ ਰਹਿਣ ਵਾਲਾ ਮੇਰੂ ਕਦੀ ਵੀ ਗਿਣਤੀ ਵਿੱਚ ਨਹੀਂ ਆਉਂਦਾ। ਤੇ ਇਸ ਉੱਚੇਪਨ ਦਾ ਆਪਾਂ ਕੀ ਕਰਨਾ ਜਿਹੜਾ ਰੱਬ ਦੇ ਘਰ ਵਿੱਚ ਕਿਸੇ ਗਿਣਤੀ ਵਿੱਚ ਵੀ ਨਾ ਹੋਵੇ। ਭਾਈ ਸਾਹਿਬ ਨੇ ਦੂਸਰਾ ਪ੍ਰਮਾਣ ਦਿੱਤਾ ਸੀ, ਕੱਲ ਵੀ ਬੇਨਤੀ ਕੀਤੀ ਸੀ, ਸਿੰਬਲ ਦਾ ਰੁੱਖ ਦੇਖਣ ਨੂੰ ਬੜਾ ਉੱਚਾ ਹੈ, ਪਰ ਚੇਤੇ ਰੱਖੋ ਉਹਦਾ ਉੱਚਾਪਨ ਕਿਸੇ ਅਰਥ ਨਹੀਂ। ਉੱਚਾ ਹੋ ਕੇ ਵੀ ਉਹਦੇ ਪੱਲੇ ਕੁਛ ਨਹੀਂ, ਨਾ ਉਹਦੇ ਪੱਤੇ, ਨਾ ਉਹਦੇ ਫੁੱਲ, ਨਾ ਉਹਦੇ ਫਲ, ਬਕ ਬਤਾ ਕਿਸੇ ਕੰਮ ਨਹੀਂ ਆਉਂਦਾ ਪਿਆ। ਸਿੰਬਲ ਉੱਚਾ ਹੈ ਪਰ ਕੰਮ ਕਿਸੇ ਨਹੀਂ। ਭਾਈ ਸਾਹਿਬ ਨੇ ਤੀਸਰਾ ਪ੍ਰਮਾਣ ਦਿੱਤਾ ਹੈ, ਕਹਿਣ ਲੱਗੇ ਸੱਚ ਜਾਣੀ ਕਿ ਇਲ ਜਿਹੜੀ ਏ ਉਹਦੀ ਉਡਾਰੀ ਬੜੀ ਉੱਚੀ, ਕਿਤੇ ਅਸਮਾਨ ਦੇ ਸਿਖਰ ਦੇ ਉੱਪਰ ਜਾ ਕੇ ਇਲ ਉੱਡਦੀ ਪਈ ਏ, ਤੇ ਜਿਤਨਾ ਉੱਚਾ ਇਲ ਉੱਡਦੀ ਏ, ਮਤ ਸਮਝੀਏ ਕਿ ਉੱਚੇ ਉੱਡਣ ਵਾਲੇ, ਉੱਚੇ ਖਿਆਲਾਂ ਵਾਲੇ, ਉੱਚੀਆਂ ਗੱਲਾਂ ਕਰਨ ਵਾਲੇ, ਉੱਚੀਆਂ ਗੱਲਾਂ ਲਿਖਣ ਵਾਲਿਆਂ ਦੀ ਮਤ ਵੀ ਉੱਚੀ ਹੋਵੇਗੀ। ਇਲ ਸਭ ਤੋਂ ਉੱਚੀ ਉੱਡਦੀ ਏ, ਪਰ ਬਿਰਤੀ ਇੰਨੀ ਨੀਵੀਂ ਹੈ, ਉੱਚੀ ਉੱਡ ਕੇ ਵੀ ਮਰੇ ਕੋਈ ਪਿੰਜਰ ਜਿਹੜੇ ਨੇ ਉਹਨੂੰ ਤੱਕ ਕੇ, ਮਰੇ ਕੋਈ ਪਿੰਜਰਾਂ ਵੱਲ ਆਪਣਾ ਧਿਆਨ ਰੱਖ ਦਈਏ, ਉਹਦੀ ਉੱਚੀ ਉਡਾਰੀ ਕਿਸੇ ਲੇਖੇ ਨਹੀਂ, ਕਿਉਂਕਿ ਉਹਦੀ ਮਤ, ਉਹਦੀ ਅੰਦਰ ਦੀ ਬਿਰਤੀ ਅੱਤ ਦੀ ਨੀਵੀਂ ਹੈ। ਮਾਲਾ ਦਾ ਮਣਕਾ ਮੇਰੂ ਸਭ ਤੋਂ ਉੱਚਾ ਹੈ, ਪਰ ਉੱਚਾਪਣ ਕਦੀ ਗਿਣਤੀ ਵਿੱਚ ਨਹੀਂ ਆਉਂਦਾ ਪਿਆ। ਸਿੰਬਲ ਸਭ ਤੋਂ ਉੱਚਾ ਹੈ, ਪਰ ਫੁੱਲ ਤੇ ਫਲ ਉਹਦੇ ਕਦੀ ਕੰਮ ਨਹੀਂ ਆਉਂਦੇ ਪਏ। ਗੁਰੂ ਕੇ ਸਿੱਖੋ, ਇਲ ਸਭ ਤੋਂ ਉੱਚੀ ਹੈ, ਇੰਨੀ ਉੱਚੀ ਉਡਾਰੀ, ਪਰ ਖਾਂਦੀ ਤਾਂ ਮਰੇ ਹੋਏ ਪਿੰਜਰਾਂ ਵੱਲ ਧਿਆਨ ਰੱਖਦੀ ਏ। ਭਾਈ ਗੁਰਦਾਸ ਜੀ ਕਹਿੰਦੇ ਨੇ, ਕਥਾ ਦੇਖੀ, ਉੱਚੀ ਮਤ ਦੀਆਂ ਗੱਲਾਂ ਨਾ ਕਰੀ ਜਾਈ, ਕਿਤੇ ਉੱਚੇ ਖਿਆਲਾਂ ਨਾਲ ਲੋਕਾਂ ਨੂੰ ਕੀਲੀ ਨਾ ਜਾਈ। ਦੇਖ, ਉੱਚੇ ਖਿਆਲ ਕਹਿਣ ਨਾਲ, ਉੱਚੀਆਂ ਗੱਲਾਂ ਕਹਿਣ ਨਾਲ ਮਤ ਨਹੀਂ ਉੱਚੀ ਹੁੰਦੀ। ਮਤ ਤਾਂ ਉੱਚੀ ਹੁੰਦੀ ਏ ਜੇ ਇਹਦੇ ਉੱਤੇ ਗੁਰੂ ਕੇ ਸ਼ਬਦ ਦਾ ਕੁੰਡਾ ਹੋਵੇ। ਸਾਹਿਬ ਕਿਰਪਾਲੂ ਭਾਈ ਗੁਰਦਾਸ ਹੋਣਾ ਦੇ ਬਚਨ ਨੇ, ਕਹਿਣ ਲੱਗੇ ਜੈਸੇ ਮਾਲਾ ਮੇਰ ਪੋਈਤ ਸਭ ਉਪਰ ਕਹਿ, ਸਿਮਰਨ ਸੰਖਿਆ ਮੈਂ ਨਾ ਆਵਤ ਵਡਾਈ ਕਹਿ। ਕਦੀ ਉਹ ਗਿਣਤੀ ਵਿੱਚ ਨਹੀਂ ਆਉਂਦੀ, ਕਿਉਂਕਿ ਉਹ ਵੱਡੀ ਏ, ਮਣਕਾ ਵੱਡਾ ਹੈ। ਜੈਸੇ ਮਾਲਾ ਮੇਰ ਪੋਈਤ ਸਭ ਉਪਰ ਕਹਿ, ਸਿਮਰਨ ਸੰਖਿਆ ਮੈਂ ਨਾ ਆਵਤ ਵਡਾਈ ਕਹਿ, ਜੈਸੇ ਬਿਰਖਨ ਬੇਖੈ ਪੇਖੀਐ ਸਿੰਬਲ ਉੱਚੋ। ਕਹਿਣ ਲੱਗੇ ਨੇਫਲ ਭਇਓ ਸੋ ਅਤ ਅਧਕਾਈ ਕਹਿ। ਕਹਿਣ ਲੱਗੇ ਜੈਸੇ ਪੰਛੀਅਨ ਮੇ ਚੀਲ ਉੜਤ ਆਕਾਸ਼ ਚਾਰੀ, ਖੇਰੈ ਮ੍ਰਿਤ ਪਿੰਜਰਨ ਉੱਚੈ ਮਤ ਪਾਏ ਕਹਿ। ਉੱਚੀ ਉੱਡ ਕੇ ਵੀ ਉਹ ਕੇਵਲ ਪਿੰਜਰ ਤੱਕਦੀ। ਗੁਰੂ ਕੇ ਸਿੱਖੋ, ਜੇ ਖਿਆਲ ਹੋਣ ਮੇਰੇ ਕਹਿਣ ਨੂੰ ਉੱਚੇ, ਤੇ ਬਿਰਤੀ ਮੇਰੀ ਨੀਵੀਂ ਹੋਵੇ, ਤੇ ਉਹ ਉੱਚੀ ਮਤ ਨਹੀਂ। ਜੇ ਲਿਖਣ ਵਿੱਚ ਸ਼ਬਦ ਮੇਰੇ ਉੱਚੇ ਹੋਣ, ਪਰ ਮੇਰੇ ਆਪਣੇ ਅੰਦਰ ਦਾ ਇਖਲਾਕ ਨੀਵਾਂ ਹੋਵੇ, ਸੱਚ ਜਾਣੋ ਉਹ ਉੱਚੀ ਮਤ ਨਹੀਂ। ਜੇ ਮੈਂ ਵਿਆਖਿਆ ਉੱਚੇ ਸ਼ਬਦਾਂ ਦੀ ਕਰਾਂ, ਆਪ ਨੀਵਾਂ ਹੋਵਾਂ, ਤੇ ਫਿਰ ਇਹੋ ਜਿਹੀ ਮਤ ਨੂੰ ਸਾਹਿਬ ਕਹਿੰਦੇ ਨੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਕਿਉਂਕਿ ਮਤ ਉੱਚੀ ਨਹੀਂ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕਸੁੱਧਾਂ ਕਾਲੀਆਂ ਬਾਹਰ ਚਿੱਟਵੀਆਂ। ਕਹਿਣ ਲੱਗੇ ਅਸਲ ਵਿੱਚ ਸੱਚ ਜਾਣੀ ਉਹਦਾ ਬਾਹਰਲਾਪਣ ਜਿਹੜਾ, ਉੱਚੀ ਮਤ ਨਹੀਂ। ਬੇਨਤੀ ਕਰ ਰਿਹਾ, ਮਨ ਦਾ ਤਾਂ ਨੀਵਾਂ ਕਰਦਾ, ਕਿਸੇ ਵੀ ਗੁਣ ਦਾ ਹੰਕਾਰ ਨਾ ਹੋਣਾ, ਸੱਚ ਜਾਣੋ ਇਹ ਮਨ ਨੀਵਾਂ ਹੈ। ਅੰਗ ਬੁੱਧ ਦਾ ਮਿਟ ਜਾਣਾ, ਇਹ ਮਨ ਨੀਵਾਂ ਹੈ। ਤੇ ਜਦੋਂ ਵੀ ਕੋਈ ਦਾਤਾ ਦਾਤ ਦੇ, ਆਪਣੇ ਅੰਦਰ ਨੂੰ ਸਿੱਖਾਂ ਤੋਂ ਨੀਵਿਆਂ ਕਰਕੇ ਆਈ, ਆਪਣੇ ਅੰਦਰ ਨੂੰ ਚੁਕਾ ਦੇ, ਗੁਰੂ ਚਰਨਾਂ ਵਿੱਚ ਸਮਰਪਿਤ ਕਰ ਦੇ, ਤੇ ਜਿਹੜੇ ਮਨ ਨੀਵੇਂ ਰੱਖ ਕੇ ਚੱਲੇ, ਉਹਨਾਂ ਨੇ ਸਾਈਂ ਦੇ ਦਰ ਤੋਂ ਦਾਤਾਂ ਵੀ ਪਾਈਆਂ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਫਿਰ ਮਤ ਉੱਚੀ ਕਿਵੇਂ ਹੋਵੇ? ਦੇਖੋ ਮਤ ਉੱਚੀ ਆਪਣੇ ਖਿਆਲਾਂ ਨਾਲ ਨਹੀਂ, ਮਤ ਉੱਚੀ ਹੋਵੇਗੀ ਉੱਚਿਆਂ ਦੀ ਸੰਗਤ ਕਰਕੇ। ਹੁਣ ਉੱਚੇ ਕੌਣ ਨੇ? ਦੇਖੋ ਇੱਕ ਵੇਲ ਵਿੱਚ ਇੰਨੀ ਤਾਕਤ ਹੈ, ਜਿਉ ਜੀ ਸੰਗਤ ਮਿਲੇ ਉਹ ਉਹੋ ਜੀ ਹੋ ਜਾਂਦੀ। ਆਪਾਂ ਸਿੱਧੀ ਜੀ ਗੱਲ ਲਈਏ ਆਪਣੇ ਘਰਾਂ ਵਿੱਚ, ਮੈਂ ਪੇਂਡੂ ਜੀ ਉਦਾਹਰਨ ਲੈ ਰਿਹਾ, ਕਾਲੀ ਤੋਰੀ ਦੀ ਵੇਲ ਅਸੀਂ ਲਾਨੇ ਹਾਂ, ਜੇ ਕਿਤੇ ਉਹ ਵੇਲ ਖੂਹ ਦੇ ਨੇੜੇ ਲਾਈ ਹੋਵੇ ਨਾ, ਤੇ ਅਚਨਚੇਤ ਕਿਤੇ ਉਹਦਾ ਮੂੰਹ ਖੂਹ ਵਾਲੇ ਪਾਸੇ ਹੋ ਜਾਏ, ਤੇ ਉਹ ਵੇਲ ਇੱਕੋ ਦਮ ਖੂਹ ਦੀ ਜਿਤਨਾ ਖੂਹ ਡੂੰਘਾ ਹੈ ਓਨੀ ਵੇਲ ਡੂੰਘੀ ਚਲੀ ਜਾਏਗੀ, ਥੱਲੇ ਉਹਦੇ ਵਿੱਚ ਡਿੱਗ ਪੈਗੀ। ਜੇ ਮੰਨ ਲਓ ਉਹਦੇ ਨੇੜੇ ਖੂਹ ਵੀ ਕੋਈ ਨਹੀਂ, ਉਥੇ ਰਹਿ ਤੇ ਸੱਚ ਜਾਣੋ ਉਹ ਵੇਲ ਪੁੰਗਰੇਗੀ, ਵਧੇ ਫੁੱਲੇਗੀ ਜ਼ਰੂਰ, ਪਰ ਆਪਣੇ ਦਾਇਰੇ ਤੱਕ ਉਲਝ ਕੇ ਰਹਿ ਜਾਏਗੀ। ਤੇ ਜੇ ਕਿਤੇ ਉਹ ਉੱਚੇ ਰੁੱਖ ਦੇ ਨੇੜੇ ਹੋ ਜਾਏ ਪੈਦਾ, ਉਹਦੇ ਨੇੜੇ ਲਾਈ ਹੋਵੇ ਤੇ ਉਹਦੇ ਮੂੰਹ ਨੂੰ ਇੱਕ ਵਾਰੀ ਰੁੱਖ ਵਾਲੇ ਪਾਸੇ ਕਰ ਦਿਓ, ਪਰਤ ਕੇ ਰੋਜ਼ ਰੋਜ਼ ਕਰਨ ਦੀ ਲੋੜ ਨਹੀਂ, ਉਹ ਇੰਨੀ ਉੱਚੀ ਚਲੀ ਜਾਏਗੀ ਜਿੰਨਾ ਉੱਚਾ ਰੁੱਖ ਹੋਵੇਗਾ। ਬਸ ਮਤ ਤਾਂ ਇੱਕ ਵੇਲ ਦੀ ਤਰ੍ਹਾਂ ਹੈ, ਜੇ ਕਿਤੇ ਵਕਾਰਾਂ ਵਾਲੇ ਖੂਹ ਵਾਲੇ ਪਾਸੇ ਮੂੰਹ ਹੋ ਗਿਆ ਤੇ ਸੱਚ ਜਾਣੀ ਬਿਲਕੁਲ ਰਸਾਤਲ ਵਿੱਚ ਨਿਗਰ ਜਾਏਗੀ। ਜੇ ਨਾ ਮੂੰਹ ਹੋਇਆ ਆਪਣੀ ਖੌਮੇ ਵਿੱਚ ਹੀ ਉਲਝ ਕੇ ਪਈ ਰਹੇਗੀ, ਮੇਰੇ ਵਰਗਾ ਕੋਈ ਨਹੀਂ। ਤੇ ਜਦੋਂ ਕਿਤੇ ਆਪਣੇ ਤੋਂ ਉੱਚੇ ਗੁਰੂ ਦੀ ਸੰਗਤ ਹੋ ਗਈ ਨਾ, ਤੇ ਸੱਚ ਜਾਣੀ ਫਿਰ ਇੰਨੀ ਉੱਚੀ ਹੋ ਜਾਏਗੀ ਜਿੰਨੀ ਸਤਿਗੁਰੂ ਕੀ ਮਤ ਹੈ, ਸਿੱਖ ਦੀ ਮਤ। ਗੁਰੂ ਜੀ ਆਪਣੀ ਮਤ ਵਿੱਚ ਰਲਾ ਕੇ ਉੱਚਿਆਂ ਕਰ ਦਿੰਦੇ, ਉੱਚਿਆਂ ਤੱਕ ਜਾਏਗੀ ਤੇ ਉੱਚੀ ਪਹੁੰਚੇਗੀ। ਪਰ ਇਸ ਉੱਚੀ ਮਤ ਕਰਨ ਦੇ ਲਈ ਅਰਦਾਸ ਕਰਨੀ ਪੈਂਦੀ ਹੈ, ਮਤ ਅੱਖਰਾਂ ਨਾਲ ਨਹੀਂ ਆਉਂਦੀ, ਮਤ ਲਈ ਬੇਨਤੀ ਕਰਨੀ ਪੈਂਦੀ ਹੈ। ਦਾਤਾ ਜੀ ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਧ ਰਖਾਵੋ। ਇਹ ਕਹਿਣਾ ਪੈਂਦਾ, ਦਾਸ ਤੇਰੇ ਕੀ ਬੇਨਤੀ ਰਿਦ ਕਰ ਪ੍ਰਗਾਸ, ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ਼। ਇਹ ਕਹਿਣਾ ਪੈਂਦਾ, ਕਰ ਕਿਰਪਾ ਨਿਧ ਬਸੈ ਰਿਦੋ ਬਸੋ ਰਿਦੈ ਹਰ ਨੀਤ, ਤੈਸੀ ਬੁੱਧ ਕਰੋ ਪ੍ਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ। ਦਾਤਾ ਜੀ ਕਿ ਸਾਮਤ ਦੇਹੋ ਦਇਆਲ ਪ੍ਰਭ ਜਿਤ ਤੁਮੈ ਅਰਾਧਾ। ਅਸਲ ਵਿੱਚ ਮਤ ਉੱਚੀ ਵਾਲਾ ਖੰਡ ਸ਼ਰਮ ਖੰਡ ਹੈ, ਕਹਿ ਦੇਣਾ ਅੱਖਰ ਬੜੀ ਛੇਤੀ ਕਹਿ ਕੇ ਚਲੇ ਜਾਣਾ ਹੈ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਮਤ ਉੱਚੀ ਸ਼ਰਮ ਖੰਡ ਵਿੱਚ ਹੁੰਦੀ ਹੈ। ਅਜੋ ਜਦੋਂ ਬਚਨ ਪੜ੍ਹਨੇ ਆ, ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਆਂ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿੱਛੇ ਪਛਤਾਏ। ਉਹ ਕਿਹੜੀ ਅਵਸਥਾ? ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਪਿਆਰਿਆ, ਜਿੱਥੇ ਸੁਰਤ ਨੂੰ ਮਤ ਨੂੰ ਬੁੱਧ ਨੂੰ ਤੇ ਮਨ ਨੂੰ ਘੜਿਆ ਜਾਣਾ ਗੁਰੂ ਕੇ ਸਿੱਖਾਂ, ਉਥੇ ਮਤ ਉੱਚੀ ਹੁੰਦੀ ਏ ਤੇ ਮਨ ਜਿਹੜਾ ਉਹ ਆਪਣੇ ਆਪ ਨੀਵਾਂ ਹੋ ਜਾਂਦਾ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕੁਝ ਉਦਾਹਰਨਾਂ ਦਿੱਤੀਆਂ ਨੇ। ਦੇਖੋ ਮਤ ਉਹੀ ਏ, ਜਦੋਂ ਗੁਰੂ ਕੀ ਮਤ ਲਈ ਆਪਣੇ ਅੰਦਰ ਦੀ ਮਤ ਨੂੰ ਛੱਡ ਦਿੱਤਾ, ਉਦੋਂ ਮਤ ਉੱਚੀ ਹੋਣੀ ਜ਼ਰੂਰ ਹੋਵੇਗੀ। ਅੰਗ ਬੁੱਧੀ ਅੰਗ ਮਤ ਜਿਹੜੀ ਉਹ ਕਦੀ ਉੱਚੀ ਨਹੀਂ ਹੋ ਸਕਦੀ, ਉਹ ਮਲੀਨ ਹੀ ਰਹਿੰਦੀ ਹੈ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕੁਝ ਬਚਨ ਕਹੇ ਨੇ। ਕਬੀਰ ਸਾਹਿਬ ਦਾ ਕੱਲ ਇੱਕ ਬਚਨ ਆਪ ਨਾਲ ਸਾਂਝਾ ਕੀਤਾ ਸੀ ਕਿ ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ। ਕਿ ਮਨ ਨੂੰ ਇਹ ਮਤ ਪਈ ਚੁੰਘਦੀ ਏ, ਮਨ ਜਿਹੜਾ ਇਹਦੇ ਪਿੱਛੇ ਮਤ ਪਈ ਜਾਂਦੀ ਏ। ਚਾਹੀਦਾ ਇਹ ਸੀ ਕਿ ਮਤ ਪਿੱਛੇ ਮਨ ਤੁਰਦਾ। ਸਾਹਿਬ ਕਿਰਪਾਲੂ ਜੀ ਨੇ ਇੱਕ ਬਚਨ ਕੀਤਾ ਕਬੀਰ ਜੀ ਨੇ, ਕਹਿੰਦੇ ਨੇ ਪਹਿਲਾਂ ਮਤ ਇਹੋ ਜੀ ਨਹੀਂ ਸੀ, ਜਿੱਦਣ ਗੁਰੂ ਜੀ ਦੇ ਦਰ ਤੇ ਆਏ ਤੇ ਮਤ ਵਾਸਤੇ ਵੀ ਬੇਨਤੀ ਕਰਨੀ ਪੈਂਦੀ ਏ ਦਾਤਾ, ਕਿ ਸ਼ੁਭ ਮਤ ਦਈ, ਚੰਗੀ ਮਤ ਦਈ, ਵਿਵੇਕ ਬੁੱਧੀ ਦਈ, ਲੰਮੀ ਨਦਰ ਦਈ, ਅੱਗੋ ਚੇਤਨ ਵਾਲੀ ਬੁੱਧੀ ਦਈ। ਜਦੋਂ ਸਿੱਖ ਨੇ ਆ ਕੇ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ ਤੇ ਵਾਕਈ ਪਹਿਲੀ ਮਤ ਦੀ ਮੌਤ ਹੁੰਦੀ ਏ ਤੇ ਉਹਦੇ ਵਿੱਚੋਂ ਇੱਕ ਨਵੀਂ ਮਤ ਨਿਕਲਦੀ ਏ। ਸਿਆਣਪ ਮਤ ਨਹੀਂ ਹੁੰਦੀ, ਸਿਆਣੀ ਜੇ ਕਹੀਏ ਵੀ ਫਲਾਣਾ ਬੰਦਾ ਬੜਾ ਸਿਆਣਾ, ਸਿਆਣੇ ਦਾ ਤੇ ਉੱਚੀ ਮਤ ਦਾ ਵੀ ਫਰਕ ਏ। ਗੁਰੂ ਸਾਹਿਬ ਨੇ ਤਾਂ ਹੀ ਕਿਹਾ, ਗੁਰ ਕੀ ਮਤ ਤੂੰ ਲੇ ਏ ਆਨੇ, ਅਗਲੀ ਤੋਂ ਕਿ ਭਗਤ ਬਿਨਾ ਬਹੁ ਡੂਬੇ ਸਿਆਣੇ, ਕਿਉਂਕਿ ਜਿਹੜੀ ਗੁਰੂ ਕੀ ਮਤ ਏ ਉਹ ਸਿਆਣਪ ਨਾਲ ਨਹੀਂ, ਦਿਮਾਗ ਦੀਆਂ ਚਤੁਰਾਈਆਂ ਨਾਲ ਨਹੀਂ। ਤੇ ਜੇ ਕਿਤੇ ਚਤੁਰਾਈਆਂ ਨਾਲ ਮਤ ਉੱਚੀ ਹੁੰਦੀ ਤੇ ਗੁਰੂ ਸਾਹਿਬ ਨੇ ਕਿਉਂ ਕਿਹਾ? ਕਹਿਣ ਲੱਗੇ, ਰੇ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰ ਪੁਜ ਪਾਈਐ। ਜੇ ਸਿਆਣਪ ਨਾਲ ਸਾਈ ਦੀ ਗੱਲ ਹੁੰਦੀ ਏ, ਮਤ ਉੱਚੀ ਸਿਆਣਪ ਨਹੀਂ। ਸਾਹਿਬ ਕਹਿੰਦੇ ਨੇ, ਸਹਿਸ ਸਿਆਣਪਾ ਲੱਖ ਹੋਇਆ ਤਾਂ ਇੱਕ ਨਾ ਚੱਲੈ ਨਾਲ। ਜੇ ਕਿਤੇ ਸਿਆਣਪ ਨਾਲ ਗੱਲ ਬਣਦੀ ਹੁੰਦੀ ਤੇ ਗੁਰੂ ਅਮਰਦਾਸ ਰੋਜ਼ ਕਹਿੰਦੇ ਨੇ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਬੇਨਤੀ ਜਿਹੜੀ ਕਰਨ ਲੱਗਾ, ਕਬੀਰ ਸਾਹਿਬ ਕਹਿੰਦੇ ਨੇ ਗੁਰੂ ਕੋਲ ਗਏ ਹਾਂ, ਉਹਨਾਂ ਨੇ ਇੱਕ ਮਤ ਮੈਨੂੰ ਦਿੱਤੀ। ਕੱਲ ਇੱਥੇ ਸ਼ਬਦ ਸੀ ਸਾਡਾ ਕਿ ਰਾਮ ਰਮਤ ਮਤ ਪ੍ਰਗਟਿ ਆਈ, ਕਹੋ ਕਬੀਰ ਗੁਰ ਸੋਝੀ ਪਾਈ। ਜਦੋਂ ਰਾਮ ਪ੍ਰਭੂ ਦਾ ਸਿਮਰਨ ਕੀਤਾ, ਸਿਮਰਨ ਕਰਨ ਵਾਲੇ ਕੋਲ ਇੰਨੀ ਉੱਚੀ ਮਤ ਹੋ ਜਾਂਦੀ ਹੈ ਗੁਰੂ ਕੇ ਸਿੱਖੋ, ਉਹਦੀ ਮਤ ਦਾ ਮੁਕਾਬਲਾ ਦੁਨੀਆਂ ਦੀਆਂ ਅਖੌਤੀ ਸਿਆਣਪਾਂ ਬਿਲਕੁਲ ਨਹੀਂ ਕਰ ਸਕਦੀਆਂ। ਦੇਖੋ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਸੀਂ ਜਦੋਂ ਪੜ੍ਹਦੇ ਹਾਂ, ਇਹ ਕਿਹੋ ਜਿਹੀ ਨਿਰਮਲ ਮਤ ਹੋਵੇਗੀ ਕਿ ਕਬੀਰ ਜੈਸੇ ਮਹਾਂਪੁਰਸ਼, ਮੈਂ ਬੇਨਤੀ ਕਰਨਾ ਉਹਨਾਂ ਨੂੰ ਬੇਸਿਕ ਅਧਿਕਾਰ ਹੀ ਨਹੀਂ ਵਰਨ ਵੰਡ ਦੇ ਅਨੁਸਾਰ ਕਿ ਉਹ ਕਿਤੇ ਸ਼ਾਸਤਰ ਪੜ੍ਹ ਸਕਣ, ਕਿਤੇ ਉਹ ਵੇਦ ਪੜ੍ਹ ਸਕਣ, ਕਿਤੇ ਉਹ ਪੁਰਾਣ ਪੜ੍ਹ ਸਕਣ। ਜਿਸ ਬੰਦੇ ਨੂੰ ਮੰਦਿਰ ਦੇ ਅੰਦਰ ਜਾਣ ਦਾ ਹੱਕ ਨਹੀਂ, ਅਧਿਕਾਰ ਨਹੀਂ, ਉਸ ਦੀ ਬੁੱਧੀ ਕਿਹੋ ਜਿਹੀ ਹੋਵੇਗੀ? ਹਾਂ, ਜਿਹੜੇ ਪੜ੍ਹਨ ਵਾਲੇ ਸਨ ਸ਼ਾਸਤਰ ਵੇਦ, ਉਹਨਾਂ ਦੇ ਪੜ੍ਹਨ ਦੇ ਬਾਵਜੂਦ ਵੀ ਮਤ ਮਲੀਨ ਸੀ, ਪਰ ਇੱਕ ਉਹ ਜਿਹੜਾ ਰਾਮ ਰਮਤ ਸੀ, ਪਰਮਾਤਮਾ ਦਾ ਸਿਮਰਨ ਕਰਦਾ ਸੀ, ਉਹਦੀ ਮਤ ਇੰਨੀ ਕੁ ਉੱਚੀ ਹੈ ਕਿ ਉਸ ਦਾ ਮਤ ਦਾ ਮੁਕਾਬਲਾ ਕੋਈ ਬਨਾਰਸ ਦਾ ਵਿਦਵਾਨ ਪੰਡਿਤ ਕਰ ਹੀ ਨਹੀਂ ਸਕਦਾ। ਉਹਨਾਂ ਨੇ ਅੰਮ੍ਰਿਤ ਬਚਨ ਕਹਿ, ਬਸ ਇੱਕੋ ਗੱਲ ਗੁਰੂ ਨੇ ਸਿਖਾਈ ਕਿ ਰਾਮ ਬੋਲ। ਦੇਖੋ, ਜੇ ਉੱਚੀ ਮਤ ਕਰਨੀ ਹੈ ਤੇ ਸਿਮਰਨ ਤੋਂ ਬਿਨਾਂ ਉੱਚੀ ਮਤ ਨਹੀਂ ਹੋਣੀ, ਬੰਦਗੀ ਤੋਂ ਬਿਨਾਂ ਕਦੀ ਕਿਸੇ ਦੀ ਮਤ ਨਹੀਂ ਉੱਚੀ ਹੋਈ। ਭਾਈ ਨੰਦ ਲਾਲ ਜੀ ਆਏ ਸਨ, ਉਹਨਾਂ ਦੀ ਵਿਦਵਤਾ ਕੋਈ ਘੱਟ ਨਹੀਂ। ਉਸ ਬੰਦੇ ਦਾ ਮੁਕਾਬਲਾ ਕਰਨ ਵਾਲਾ ਉਸ ਵੇਲੇ ਹਿੰਦੁਸਤਾਨ ਦੇ ਬਾਦਸ਼ਾਹ ਦੇ ਦਰਬਾਰ ਵਿੱਚ ਉਹਦੇ ਤੁਲ ਕੋਈ ਵੀ ਵਿਦਵਾਨ ਨਹੀਂ। ਪਰ ਜਿੱਦਣ ਆ ਕੇ ਕਲਗੀਧਰ ਦੇ ਚਰਨਾਂ ਵਿੱਚ ਸੇਵਾ ਸ਼ੁਰੂ ਕੀਤੀ ਤੇ ਇੱਕੋ ਗੱਲ ਕਹੀ ਸੀ, ਨੰਦ ਲਾਲ ਇਲਮ ਦੀ ਮੈਲ ਨੂੰ ਲਾਉਣ ਵਾਸਤੇ ਗੁਰੂ ਕੀ ਸੰਗਤ ਦੇ ਜੂਠੇ ਭਾਂਡੇ ਮਾਂਜੀ, ਜੋੜਿਆਂ ਦੀ ਸੇਵਾ ਕਰੀ, ਜਿੰਨੀ ਸੇਵਾ ਕਰੇਗਾ ਉਨੀ ਅੰਦਰੋਂ ਬੁੱਧੀ ਮਤ ਉਜਲ ਹੋਵੇਗੀ। ਹੁਣ ਕਬੀਰ ਸਾਹਿਬ ਦੇ ਬਚਨ ਪੜ੍ਹਨੇ ਆ, ਉਹਨਾਂ ਦੀ ਮਤ ਕਿਵੇਂ ਉਜਲੀ ਹੋਈ। ਕਬੀਰ ਸਾਹਿਬ ਦੇ ਬਾਰੇ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਨੇਮ ਨਾਲ ਰਾਮਾਨੰਦ ਜਾਂਦੇ ਨੇ ਤੇ ਦੇਖੋ ਮਤ ਇੰਨੀ ਉੱਚੀ ਹੋ ਗਈ ਕਿ ਰਾਮਾਨੰਦ ਵਰਗੇ ਮਹਾਂਪੁਰਸ਼ ਜਿਨ੍ਹਾਂ ਕੋਲੋਂ ਅਨੇਕਾਂ ਨੂੰ ਜੀ ਦਾਨ ਮਿਲਿਆ, ਐਵੇਂ ਕਿਸੇ ਨੂੰ ਆਪਣੀ ਜ਼ਬਾਨ ਨਾਲ, ਮੈਂ ਕੱਲ ਵੀ ਅਰਜ਼ ਕੀਤੀ ਸੀ, ਜੇ ਧਰਮ ਕਾ ਜੈਕਾਰ ਮੰਗਦੇ ਆ ਤੇ ਜੈਕਾਰ ਕੱਲਾ ਆਪਣੇ ਘਰ ਦਾ ਨਹੀਂ, ਕਿਸੇ ਵੀ ਕੌਮ ਵਿੱਚ, ਕਿਸੇ ਵੀ ਮਜ਼ਹਬ ਵਿੱਚ, ਕਿਸੇ ਵੀ ਫਿਰਕੇ ਵਿੱਚ ਜਿਹੜਾ ਧਰਮ ਨੂੰ ਕਮਾ ਕੇ ਤੁਰਿਆ ਦਾਤਾ, ਉਹਦੀ ਜੈਕਾਰ ਹੋਵੇ, ਉਹਦੀ ਜੈ ਜੈਕਾਰ ਹੋਣੀ ਚਾਹੀਦੀ ਹੈ। ਰਾਮਾਨੰਦ ਜੀ ਉਹ ਸਵੇਰੇ ਉੱਠ ਕੇ ਜਾਂਦੇ ਨੇ ਇਸ਼ਨਾਨ ਕਰਨ, ਅੱਜ ਕਬੀਰ ਜੀ ਗਏ ਨੇ, ਉਹਨਾਂ ਨੂੰ ਪਤਾ ਰਾਮਾਨੰਦ ਜੀ ਨੇ ਇੱਥੋਂ ਲੰਘਣਾ। ਕਹਿੰਦੇ ਨੇ ਕਿ ਅੱਜ ਰਾਤ ਨੂੰ ਉਸ ਘਾਟ ਤੇ ਪਹਿਲਾਂ ਲੰਮੇ ਪੈ ਗਏ। ਰਾਮਾਨੰਦ ਜੀ ਆਏ ਨੇ, ਭਾਈ ਗੁਰਦਾਸ ਕਹਿੰਦੇ ਨੇ ਕਿ ਕਬੀਰ ਜੀ ਨੂੰ ਰਾਮਾਨੰਦ ਜੀ ਦੇ ਚਰਨਾਂ ਦੀ ਛੂਹ ਪ੍ਰਾਪਤ ਹੋਈ, ਉੱਚੀ ਮਤ ਕਿਵੇਂ ਹੁੰਦੀ ਹੈ ਤੇ ਕੋਈ ਪਤਾ ਹੈ ਕਿਹੜੇ ਖਿੰਨ ਮੇਰੇ ਦਾਤੇ ਨੇ ਮੇਰ ਕਰਨੀ ਹੈ ਤੇ ਉੱਚੀ ਮਤ ਲਈ ਕੋਰਸ ਨਹੀਂ ਕਿ ਇਹ 5-7 ਸਾਲ ਪਹਿਲਾਂ ਸਟੱਡੀ ਕਰਾਂਗੇ, ਕੋਰਸ ਕਰਾਂਗੇ ਤਾਂ ਉੱਚੀ ਮਤ ਹੋਣੀ ਹੈ। ਪਤਾ ਨਹੀਂ ਉਹ ਕਿਹੜੇ ਵੇਲੇ ਅੰਦਰ ਦੀ ਛੂਹ ਮਿਲ ਜਾਣੀ ਹੈ। ਉਸ ਪਾਰਸ ਦੀ ਛੂਹ ਨੇ ਇੱਕ ਖਿੰਨ ਵਿੱਚ ਮਨੂਰ ਮਨ ਨੂੰ ਸੋਨਾ ਬਣਾ ਦੇਣਾ। ਉੱਚੀ ਮਤ ਹੁੰਦਿਆਂ ਕੋਈ ਦੇਰੀ ਲੱਗਦੀ? ਇਹੀ ਕਾਰਨ ਕਈ ਵਾਰੀ ਬੇਨਤੀ ਕਰਨਾ ਹੁੰਦਾ, ਕਈ ਸੱਜਣ ਐਸੇ ਹੁੰਦੇ ਨੇ ਜਿਨ੍ਹਾਂ ਦੀ ਪਹਿਲੀ ਜ਼ਿੰਦਗੀ ਨਸ਼ਿਆਂ ਵਿੱਚ, ਵਕਾਰਾਂ ਵਿੱਚ, ਕੁਕਰਮਾਂ ਵਿੱਚ ਹੁੰਦੀ ਏ, ਪਰਤ ਕੇ ਜਦੋਂ ਕੁਝ ਕੁ ਦਿਨਾਂ ਬਾਅਦ ਪਲਟਾ ਹੁੰਦਾ ਹੈ, ਉਹ ਬੰਦੇ ਇੰਨੇ ਭਗਤੀ ਸਿਮਰਨ ਕਰਨ ਵਾਲੇ ਮਿਲਦੇ ਨੇ। ਮੈਂ ਆਪਣੀਆਂ ਅੱਖਾਂ ਨਾਲ ਤੱਕੇ ਨੇ, ਜਿਹੜੇ ਬੰਦੇ ਤੁਹਾਡੇ ਇਸ ਅਮੈਰੀਕਾ ਵਿੱਚ ਹੀ, ਉਹ ਸੱਜਣ ਰੋਜ਼ ਦੀ 2-2, 2.5-2.5 ਬੋਤਲਾਂ ਦਾਰੂ ਪੀਣ ਵਾਲਾ, ਅੱਜ ਉਹ ਸੱਜਣ ਦਾ ਨਿਤਨੇਮ ਤਕਰੀਬਨ 8 ਘੰਟਿਆਂ ਦਾ, 24 ਘੰਟਿਆਂ ਵਿੱਚ ਉਹਦਾ ਨਿਤਨੇਮ ਹੈ। ਇੱਕ ਦਿਨ ਉਹ ਕਹਿੰਦਾ ਸੀ, ਅੱਖਾਂ ਖੋਲਣ ਨੂੰ ਚਿੱਤ ਨਹੀਂ ਕਰਦਾ, ਬੋਲਣ ਨੂੰ ਚਿੱਤ ਨਹੀਂ ਕਰਦਾ। ਹੁਣ ਇੰਨੇ ਸਾਲ ਦੇ ਉਹਦੇ ਪਹਿਲੇ ਕੁਕਰਮ, ਅਸਲ ਵਿੱਚ ਗੁਰੂ ਕੇ ਸਿੱਖੋ, ਜਦੋਂ ਮਤ ਉੱਚੀ ਹੋਣੀ ਏ, ਦਾਤੇ ਨੇ ਇੱਕ ਛੂਹ ਲਾਣੀ ਏ ਤੇ ਉਹਦੇ ਸਿਮਰਨ ਦੀ ਬਰਕਤ ਨਾਲ ਅੰਦਰੋਂ ਮਤ ਨੂੰ ਪਵਿੱਤਰਤਾ ਮਿਲਣੀ ਏ। ਮੈਂ ਆਪਣੇ ਵਿਸ਼ੇ ਵੱਲ ਆਵਾਂ, ਕਬੀਰ ਜੀ ਦੇ ਇੱਕ ਸ਼ਬਦ ਦੀ ਵਿਆਖਿਆ ਕਰਨੀ, ਉੱਚੀ ਮਤ ਕੀ। ਕਹਿਣ ਲੱਗੇ, ਅੱਜ ਕਬੀਰ ਜੀ ਗੰਗਾ ਦੇ ਕਿਨਾਰੇ ਪਏ ਨੇ, ਅਚਨਚੇਤ ਰਾਮਾਨੰਦ ਜੀ ਦਾ ਚਰਨ ਇਹਨਾਂ ਦੇ ਪਵਿੱਤਰ ਸ਼ੀਸ ਦੇ ਉੱਤੇ, ਇਹਨਾਂ ਦੇ ਸਰੀਰ ਨੂੰ ਕਹਿ ਲੋ, ਸਿਰ ਨੂੰ ਉਹ ਸਪਰਸ਼ ਕੀਤਾ ਤੇ ਪੈਰ ਨੂੰ ਪਤਾ ਲੱਗਾ ਕੋਈ ਮਨੁੱਖ ਪਿਆ। ਬਸ ਇੱਕੋ ਸ਼ਬਦ ਕਿਹਾ ਸੀ, ਉੱਠ ਰਾਮ ਕੇ ਰਾਮ ਬੋਲ, ਉੱਠ ਰਾਮ ਬੋਲ। ਹੁਣ ਦੇਖੋ, ਮੈਂ ਸਾਖੀ ਵੱਲ ਕੱਲਾ ਨਹੀਂ, ਅੱਗੇ ਭਾਈ ਗੁਰਦਾਸ ਨੇ ਜਿਹੜੀ ਗੱਲ ਕਹੀ ਉਹ ਉੱਚੀ ਮਤ ਕਿਵੇਂ ਹੋਈ। ਭਾਈ ਸਾਹਿਬ ਦੀ ਪੌੜੀ ਹੈ, ਹੋਏ ਬਿਰਖਤ ਬਨਾਰਸੀ, ਰਹਿੰਦਾ ਰਾਮਾਨੰਦ ਗੁਣ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਨਾਵਣ ਗੰਗਾ ਤਾਈ, ਅੱਗੋ ਹੀ ਦੇ ਜਾਏ ਕੈ ਲੰਮਾ ਪਿਆ ਕਬੀਰ ਤਥਾਈ, ਪੈਰੀ ਟੁੰਬ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ, ਗੁਰੂ ਕੇ ਸਿੱਖੋ ਮਤ ਉਹਦੀ ਕੀਮਤੀ ਮਾਣਕ ਬਣ ਜਾਂਦੀ ਏ, ਜਿਹਨੂੰ ਗੁਰੂ ਦੀ ਇੱਕ ਸਿੱਖੀ ਛੇਤੀ ਕੀਤਿਆ ਸਮਝ ਪੈ ਜਾਵੇ। ਅਸੀਂ ਰੋਜ਼ ਪੜ੍ਹਦੇ ਜ਼ਰੂਰ ਹਾਂ ਕਿ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰਕੀ ਸਿੱਖ ਸੁਣੀ। ਹੁਣ ਇਹਦਾ ਇੱਕ ਸਿੱਖ ਦਰਥ ਕੀ ਏ ਜੀ? ਅਸੀਂ ਇੱਕ ਸਿੱਖ ਦਰਥ ਕਰ ਲੈਂਦੇ ਹਾਂ ਵੀ ਚਲੋ ਗੁਰੂ ਦੀ ਇੱਕ ਸਿੱਖਿਆ ਸੁਣ ਲਈ, ਮੈਂ ਨਾ ਦਸਵੰਧ ਕੱਢਣ ਲੱਗ ਪਿਆ ਵਾਂ। ਇੱਕ ਸਿੱਖਿਆ ਦਰਥ ਇਹ ਨਹੀਂ, ਮੈਂ ਇੱਕ ਸਿੱਖਿਆ ਸੁਣ ਲਈ ਏ, ਹੁਣ ਮੈਂ ਲੰਗਰ ਵਿੱਚ ਸੇਵਾ ਕਰਨ ਲੱਗ ਪਿਆ। ਇੱਕ ਸਿੱਖ ਦਾ ਅਰਥ ਹੁੰਦਾ ਇੱਕ ਦਾ ਸਿਮਰਨ, ਜਿਹਨੂੰ ਅਸੀਂ ਕਹਿੰਦੇ ਹਾਂ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਇੱਕ ਸਿੱਖਿਆ ਕੀ ਹੈ ਕਿ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਪ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ। ਅਸਲ ਵਿੱਚ ਇਹ ਵੇ ਇੱਕ ਅੱਖਰ, ਇਹ ਵੇ ਇੱਕ ਸਿੱਖਿਆ ਜਿਹਦੇ ਅੰਦਰ ਪਰਮਾਤਮਾ ਦਾ ਸਿਮਰਨ ਚੱਲਣ ਲੱਗ ਪਵੇ। ਉਹਨਾਂ ਇੱਕੋ ਗੱਲ ਕਹੀ, ਪੈਰੀ ਟੁੰਬ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ। ਅੱਗੇ ਭਾਈ ਸਾਹਿਬ ਕਹਿੰਦੇ ਨੇ ਦੇਖੋ ਅੱਜ ਮਤ ਉੱਚੀ ਹੋਣ ਲੱਗੀ ਜੇ, ਇੱਕੋ ਗੱਲ ਕਹੀ ਬੋਲੋ ਰਾਮ ਸਿੱਖ ਸਮਝਾਈ। ਅੱਗੇ ਉਹਨਾਂ ਨੇ ਸ਼ਬਦ ਵਰਤੇ ਨੇ ਕਿ ਪਸ਼ੂ ਪਰੇਤੋਂ ਦੇਵ ਕਰ, ਪਰ ਇਸ ਤੋਂ ਪਹਿਲੀ ਤੁਕ ਹੈ ਕਿ ਜਿਉ ਲੋਹਾ ਪਾਰਸ ਛੂ ਹੈ ਚੰਦਨ ਵਾਸ ਨਿੰਮ ਮਹਿਕਾਈ। ਕਹਿੰਦੇ ਨੇ ਜਿਵੇਂ ਪਾਰਸ ਨੂੰ ਲੋਹਾ ਟੱਚ ਕਰ ਜਾਏ ਤੇ ਸੋਨਾ ਬਣ ਜਾਂਦਾ ਹੈ, ਚੰਦਨ ਦੇ ਨੇੜੇ ਨਿੰਮ ਹੋਵੇ ਤੇ ਉਹਦੇ ਵਿੱਚ ਮਹਿਕ ਆਉਣ ਲੱਗ ਪੈਂਦੀ ਏ। ਜਦੋਂ ਕਿਸੇ ਨੂੰ ਅੰਦਰੋਂ ਨਾਮ ਦੀ ਛੂ ਸਿਮਰਨ ਦੀ ਛੂ ਮਿਲ ਜਾਏ ਗੁਰੂ ਕੇ ਸਿੱਖੋ, ਇੱਕ ਖਿੰਨ ਵਿੱਚ ਉਹਦੀ ਮਲੀਨ ਮਤ ਜਿਹੜੀ ਨਿਰਮਲ ਹੋ ਜਾਂਦੀ ਏ, ਨੀਵੀ ਰਹਿਣ ਵਾਲੀ ਮਤ ਜਿਹੜੀ ਉੱਚੀ ਹੋ ਜਾਂਦੀ ਏ। ਜਿਉ ਲੋਹਾ ਪਾਰਸ ਸੁ ਹੈ ਚੰਦਨ ਵਾਸ ਨਿੰਮ ਮਹਿਕਾਈ, ਕਹਿਣ ਲੱਗੇ ਪਸ਼ੂ ਪਰੇਤੋਂ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ। ਉਥੇ ਭਾਈ ਸਾਹਿਬ ਨੇ ਇੱਕ ਸ਼ਬਦ ਕਿਹਾ ਹੈ, ਕਹਿਣ ਲੱਗੇ ਝਰਨਾ ਝਰਦਾ ਨਿਜਰੋਂ ਗੁਰਮੁਖ ਬਾਣੀ ਅਘੜ ਕਢਾਈ। ਗੁਰੂ ਕਾ ਸ਼ਬਦ, ਗੁਰੂ ਕਾ ਸਿਮਰਨ, ਗੁਰੂ ਕੀ ਬਾਣੀ ਅਘੜ ਮਨਾਂ ਨੂੰ ਘੜ ਦਿੰਦੀ ਏ। ਉਸ ਕਬੀਰ ਜੀ ਨੇ ਇੱਕ ਰਾਮ ਨੂੰ ਪੱਲੇ ਬੰਨਿਆ, ਇਹਨਾਂ ਉਹਨਾਂ ਨੇ ਸਿਮਰਨ ਪ੍ਰਪਾ ਕੀਤਾ। ਅੱਜ ਉਸ ਕਬੀਰ ਜੀ ਨੂੰ ਜਦੋਂ ਪੁੱਛਿਆ ਵੀ ਤੁਹਾਡੀ ਮਤ ਬਾਰੇ, ਉਹਨਾਂ ਨੇ ਉੱਤਰ ਬੜਾ ਸੋਹਣਾ ਦਿੱਤਾ, ਕਹਿਣ ਲੱਗੇ ਮੇਰੀ ਮਤ ਪਹਿਲੀ ਮਰ ਗਈ ਏ। ਉਥੇ ਕਈਆਂ ਸੱਜਣਾ ਨੇ ਕਿਹਾ ਕਬੀਰ ਜੀ ਦੀਆਂ ਦੋ ਸ਼ਾਦੀਆਂ ਹੋਈਆਂ? ਨਹੀਂ, ਉਹ ਕਹਿੰਦੇ ਨੇ ਪਹਿਲੀ ਕਰੂਪ ਕੁਜਾਤ ਕੁਲਖਨੀ ਸਹੁਰੇ ਪਈ ਹੈ ਬੁਰੀ। ਜਿਹੜੀ ਨੀਵੀਂ ਮਤ ਸੀ ਨਾ, ਜਿਹੜੀ ਅਕਲ ਨੀਵੀਂ ਸੀ, ਸੋਝੀ ਨਹੀਂ ਸੀ, ਕਹਿਣ ਲੱਗੇ ਕਰੂਪ ਉਹਦੀ ਸ਼ਕਲ ਚੰਗੀ ਨਹੀਂ ਸੀ, ਕਰੂਪਤਾ ਵਾਲੀ ਸੀ। ਉਹ ਕਿਹੜੀ ਮਤ ਸੀ ਜੀ? ਉਹ ਮਤ ਵਿੱਚ ਸੀ ਲਾਲਚ, ਉਸ ਮਤ ਵਿੱਚ ਸੀ ਹੰਕਾਰ, ਉਸ ਮਤ ਵਿੱਚ ਸੀ ਕਾਮ, ਉਸ ਮਤ ਵਿੱਚ ਸੀ ਕ੍ਰੋਧ। ਪਹਿਲੀ ਕਰੂਪ ਕੁਜਾਤ ਕੁਲਖਨੀ ਸਹੁਰੇ ਪਈਏ ਬੁਰੀ। ਸਹੁਰੇ ਦਾ ਅਰਥ ਹੈ ਰੱਬ ਦਾ ਘਰ, ਪਈਏ ਦਾ ਅਰਥ ਹੈ ਪੇਕਾਂ ਘਰ। ਕਹਿੰਦੇ ਨੇ ਇੰਨੀ ਭੈੜੀ ਮਤ ਸੀ, ਜਿੱਥੇ ਜਾਣਾ ਲੋਕਾਂ ਨੇ ਤਰਕਾਰਾਂ ਪਾਣੀਆਂ, ਲੋਕਾਂ ਨੇ ਫਿਟਕਾਰਾਂ ਪਾਣੀਆਂ। ਕਬੀਰ ਜੀ ਕਹਿੰਦੇ ਨੇ ਪਹਿਲੀ ਕਰੂਪ ਵੀ ਸੀ, ਕੁਜਾਤ ਵੀ ਸੀ, ਕੁਲਖਨੀ ਵੀ ਸੀ, ਸਹੁਰੇ ਤੇ ਪੇਕੇ ਘਰ, ਉਹਨੂੰ ਰੰਚਕ ਮਾਤਰ ਵੀ ਢੋਈ ਨਹੀਂ ਸੀ। ਹੁਣ ਗੁਰੂ ਨੇ ਇੱਕ ਮਿਹਰ ਕੀਤੀ, ਅਬ ਕੀ ਸਰੂਪ ਸੁਜਾਨ ਸੁਲਖਨੀ। ਹੁਣ ਮਤ ਉੱਚੀ ਹੋਈ, ਹੁਣ ਸਰੂਪ ਦਰ ਤੇ ਸੋਹਣੇ ਰੂਪ ਵਾਲੀ ਆ ਗਈ ਮਤ, ਸੁਜਾਨ ਦਰ ਤੇ ਜਿਹਨੂੰ ਬਹੁਤ ਗਿਆਨ ਹੈ, ਸੁਲਸ਼ੁਭ ਲੱਖਣਾ ਵਾਲੀ ਆ ਗਈ। ਪਹਿਲੀ ਕਰੂਪ ਕੁਜਾਤ ਕੁਲਖਣੀ ਸਹੁਰੇ ਪਈ ਹੈ ਬਿਰੀ, ਅਬ ਕੀ ਸਰੂਪ ਸੁਜਾਨ ਸੁਲਖਣੀ ਸਹਿਜੇ ਉਧਰ ਧਰੀ। ਕਹਿਣ ਲੱਗੇ ਭਲੀ ਸਰੀ ਮੂਈ ਮੇਰੀ, ਪਹਿਲੀ ਵਰੀ ਬਹੁਤ ਚੰਗਾ ਹੋ ਗਿਆ ਕਿ ਜਿਹੜੀ ਮੇਰੀ ਪਹਿਲੀ ਅਕਲ ਸੀ, ਪਹਿਲੀ ਮਤ ਸੀ, ਉਹ ਮਰ ਗਈ ਏ। ਸੱਚ ਜਾਣੋ ਕਿ ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਭੇਟ ਕਰਕੇ ਆਪਣੀ ਮਤ ਨੂੰ ਛੱਡ ਦੇਣਾ, ਗੁਰੂ ਕੀ ਮਤ ਨੂੰ ਗ੍ਰਹਿਣ ਕਰ ਲੈਣਾ, ਇਹ ਹੀ ਹੈ ਕਿ ਅੰਦਰ ਦੀ ਮਤ ਮਰੇ ਤੇ ਗੁਰੂ ਮੇਰ ਕਰੇ ਸਾਨੂੰ ਉੱਚੀ ਮਤ ਦੇਵੇ। ਸਾਹਿਬ ਨੇ ਬਚਨ ਕਹਿ ਕਿ ਪਿਆਰਿਓ ਭਲਾ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ। ਜਿਹੜੀ ਮਤ ਮੈਨੂੰ ਨਿਰਮਲ ਮਤ ਤੁਸੀਂ ਦਿੱਤੀ ਏ, ਹੁਣ ਕਿਰਪਾ ਕਰੋ ਇਹ ਮਤ ਮੇਰੀ ਕਦੀ ਮਰੇ ਨਾ, ਇਹ ਮਤ ਮੇਰੀ ਕਦੀ ਮਲੀਨ ਨਾ ਹੋਵੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅਰਜੁਨ ਦੇਵ ਜੀ ਨੇ ਇਸੇ ਮਤ ਦੇ ਸਬੰਧੀ ਕੋਈ ਸ਼ਬਦ ਕਹੇ ਨੇ। ਕਹਿਣ ਲੱਗੇ ਪਿਆਰਿਓ
ਅਪੁਸ਼ਟ ਬਾਤ ਤੇ ਭਈ ਸੀਧਰੀ, ਹੁਣ ਮਤ ਉੱਚੀ ਹੋਈ, ਅੱਗੇ ਹਰ ਕੰਮ ਪੁੱਠਾ ਕਰਨਾ। ਕਹਿਣ ਲੱਗੇ ਹੁਣ ਤੁਸੀਂ ਮੇਰ ਕੀਤੀ, ਹੁਣ ਹਰ ਕੰਮ ਹੀ ਸਿੱਧਾ ਹੁੰਦਾ ਪਿਆ। ਅਪੁਸ਼ਟ ਬਾਤ ਤੇ ਭਈ ਸੀਧਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸ਼ਿਓ, ਮਲੀਨ ਬੁੱਧ ਹਸ਼ਨਈ, ਮਲੀਨ ਬੁੱਧੀ ਚੰਗੀ ਬਣ ਜਾਏ, ਸੱਚ ਜਾਣੋ ਉਹਦਾ ਨਾਮ ਹੈ ਮਤ ਉੱਚੀ ਹੋਣੀ। ਰੋਜ਼ ਅਸੀਂ ਬੇਨਤੀ ਕਰਨੇ ਆ ਦਾਤਾ ਜੀ ਕਿ ਕਿਰਪਾ ਕਰੋ, ਸਿੱਖਾਂ ਦਾ ਮਨ ਨੀਵਾ, ਇਹਨਾਂ ਦੇ ਮਨ ਨੂੰ ਨਿਮਰਤਾ ਦੀ ਦਾਤ ਦਿਓ, ਇਹਨਾਂ ਦੇ ਮਨ ਨੂੰ ਝੁਕਣ ਦੀ ਜਾਂਚ ਦਿਓ, ਇਹਨਾਂ ਦੇ ਮਨ ਨੂੰ ਕੁਝ ਗੁਣ ਗ੍ਰਹਿਣ ਕਰਨ ਦੀ ਜਾਂਚ ਦਿਓ, ਸਿੱਖਾਂ ਦੇ ਮਨ ਨੂੰ ਕਿਰਪਾ ਕਰਕੇ ਰਸਕ ਬਣਾਉਣ ਦੀ ਦਾਤ ਬਖਸ਼ੋ, ਮਨ ਨੀਵਾਂ ਰੱਖਿਓ ਤੇ ਇੱਕ ਮੇਰ ਕਰਿਓ, ਇਹਨਾਂ ਦੀ ਮਤ ਉੱਚੀ ਹੋ ਜਾਏ। ਮਨ ਇੰਨਾ ਨੀਵਾਂ ਹੋਵੇ ਕਿ ਬਾਹਰੋਂ ਕੋਈ ਭੇਖ ਨਹੀਂ, ਮਤ ਇੰਨੀ ਉੱਚੀ ਹੋਵੇ ਜਦੋਂ ਬੋਲੇ ਤੇ ਲੋਕ ਕਹਿਣ ਵਾਹ, ਜੇ ਕਿਸੇ ਕੋਲ ਗਿਆਨ ਹੈ ਤੇ ਗੁਰੂ ਕੇ ਸਿੱਖ ਕੋਲ ਹੈ। ਕਦੀ ਤੱਕੋ ਜਿਨ੍ਹਾਂ ਦੇ ਮਨ ਨੀਵੇਂ ਮਤ ਉੱਚੀ ਨੇ, ਉਹ ਬਾਹਰੋਂ ਰੌਲਾ ਨਹੀਂ ਪਾਉਂਦੇ, ਬਿਲਕੁਲ ਸਿੱਧੇ ਪਧਰੇ ਨੇ, ਉਹਨਾਂ ਦੇ ਬਸਤਰ ਉਹੋ ਜਿਹੇ ਨਹੀਂ, ਉਹਨਾਂ ਦਾ ਵਿਖਾਵਾ ਉਹੋ ਜਿਹਾ ਨਹੀਂ। ਇਹਨਾਂ ਨੂੰ ਮਨ ਨੀਵੀ ਤੇ ਮਤ ਉੱਚੇ ਵਾਲਿਆਂ ਨੂੰ ਬਾਬਾ ਨਾਨਕ ਜੀ ਨੇ ਸ਼ਬਦ ਦਿੱਤੇ ਨੇ, ਜਿਨ ਪਤ ਅੰਦਰ ਬਾਹਰ ਗੁੱਦੜ। ਜਿਨ੍ਹਾਂ ਦੇ ਮਨ ਨੀਵੇਂ ਨੇ ਮਤ ਉੱਚੀਏ, ਜਿਨ ਪਤ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ ਤਿੰਨ ਨਿਹੋ ਲੱਗਾ ਰੱਬ ਛੇਤੀ ਦੇਖਣੇ ਵਿਚਾਰ। ਪਰ ਪਿਆਰਿਓ, ਜਿਨ੍ਹਾਂ ਦੇ ਮਨ ਉੱਚੇ ਨੇ ਮਤ ਨੀਵੀ ਹੈ, ਉਹਨਾਂ ਨੂੰ ਸਾਹਿਬ ਨੇ ਕਿਹਾ ਅੰਦਰੋਂ ਝੂਠੇ ਪੈਜ ਬਾਹਰ, ਕਿ ਅੰਦਰ ਹੰਕਾਰ ਹੈ, ਮਨ ਤਿੱਬੇ ਦੀ ਤਰ੍ਹਾਂ ਛੇਤੀ ਕੀਤਿਆਂ ਝੁਕਦਾ ਨਹੀਂ, ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ, ਤੇ ਜਿਨ੍ਹਾਂ ਦੀ ਮਤ ਨੀਵੀ ਹੋਵੇ, ਗੁਰੂ ਕੇ ਸਿੱਖੋ ਭਾਵੇਂ 68 ਤੀਰਥਾਂ ਦਾ ਇਸ਼ਨਾਨ ਕਰੀ ਜਾਣ, ਉਹਨਾਂ ਨੂੰ ਨਿਰਮਲਤਾ ਹੀ ਨਹੀਂ ਮਿਲ ਸਕਦੀ। ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ, 68 ਤੀਰਥ ਜੇ ਨਾਵੇਂ ਉਤਰੇ ਨਾਹੀਂ ਮੈਂ, ਕਿਉਂਕਿ ਉਹਨਾਂ ਦੇ ਮਨ ਉੱਚੇ ਨੇ ਤੇ ਮਤ ਨੀਵੀ ਹੈ। ਸਾਹਿਬ ਨੇ ਕਿਹਾ ਤੂੰ ਆਪਣੀ ਮਤ ਨੂੰ ਉੱਚਿਆਂ ਰੱਖਣ ਲਈ ਬੇਨਤੀ ਕਰ ਤੇ ਨਾਲ ਕਹਿ ਮੇਰਾ ਮਨ ਨੀਵਾਂ ਹੋ ਜਾਏ, ਪਰ ਜਦੋਂ ਤੈਨੂੰ ਉਜਲੀ ਮਤ ਮਿਲ ਜਾਏ, ਉੱਚੀ ਮਤ ਮਿਲ ਜਾਏ, ਤੇ ਉੱਚੀ ਮਤ ਵਾਲੇ ਪਾਸੇ ਸਿੱਖ ਬੜਾ ਘੱਟ ਸੋਚਦੇ ਜੇ। ਖਿਮਾ ਕਰਿਓ, ਜਿਹੜਾ ਸੋਚਣ ਦਾ ਯਤਨ ਕਰੇਗਾ ਨਾ, ਉਹਨੂੰ ਵੀ ਘੇਰ ਕੇ ਕਿਸੇ ਤਰੀਕੇ ਨਾਲ ਕਹਿਣਗੇ ਨੂੰ ਸੱਟੋ, ਇਹਨੂੰ ਕਿਵੇਂ ਸੋਹਣੀ ਮਤ ਆ ਗਈ। ਐਕਰੀ ਕਵੀ ਨੇ ਕਵਿਤਾ ਬਣਾਈ ਸੀ, ਕਹਿੰਦਾ ਸੀ ਧੰਨ ਗੁਰੂ ਕੇ ਸਿੱਖ ਅਕਲ ਕੇ ਪੱਕੇ ਵੈਰੀ, ਧੰਨ ਗੁਰੂ ਸਮਰੱਥ ਵਸ ਕੀਤੇ ਜਿਸ ਜ਼ਹਿਰੀ। ਖਿਮਾ ਕਰਿਓ, ਜਦੋਂ ਕੋਈ ਮਤ ਦੀ ਗੱਲ ਕਰੇਗਾ, ਉੱਚੀ ਗੱਲ ਕਰੇਗਾ, ਸਾਡੇ ਸਮਝ ਪੈਂਦੀ ਨਹੀਂ, ਨਾ ਸਮਝ ਪੈਣ ਕਰਕੇ ਅਸੀਂ ਉਹਦੇ ਉੱਤੇ ਦੋਸ਼ ਲਾ ਕੇ ਉਹਨੂੰ ਸੱਟਣ ਦਾ ਯਤਨ ਕਰਨੇ। ਸਿੱਖ ਦੀ ਮਨ ਮਤ ਕਿੰਨੀ ਕੁ ਉੱਚੀ ਹੋਵੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਇੰਨੀ ਮਤ ਤੇਰੀ ਉੱਚੀ ਹੋਵੇ ਕਿ ਤੇਰੀ ਮਤ ਤੋਂ ਸਾਰੀ ਦੁਨੀਆਂ ਅਗਵਾਈ ਲੈਂਦੀ ਹੋਵੇ। ਅੱਜ ਵੀ ਦੇਖੋ, ਜਿਤਨਾ ਉੱਚਾ ਬੋਲਣ ਨਾਲ ਉੱਚੀਆਂ ਮਤਾਂ ਨਹੀਂ ਹੁੰਦੀਆਂ, ਜੇ ਜਕਾਰੇ ਤੇ ਜਕਾਰਾ ਛੱਡੀ ਜਾਂਗੇ ਤੇ ਇਹਦੇ ਨਾਲ ਕਾਹਦੀ ਉੱਚੀ ਮਤ ਹੋ ਜਾਣੀ ਹੈ ਜੀ। ਉੱਚੀ ਮਤ ਹੋਵੇਗੀ ਸਿਮਰਨ ਨਾਲ, ਉੱਚੀ ਮਤ ਹੋਵੇਗੀ ਵਿਵੇਕ ਨਾਲ, ਉੱਚੀ ਮਤ ਹੋਵੇਗੀ ਸ਼ਰਧਾ ਨਾਲ ਭਿੱਜ ਕੇ ਪੜੇ ਹੋਏ ਗਿਆਨ ਦੇ ਨਾਲ। ਫਿਰ ਦਾਤਾ ਮੇਰ ਕਰਦਾ ਇੰਨੀ ਉੱਚੀ ਮਤ ਦਿੰਦਾ ਹੈ, ਇੱਕ ਸਿੱਖ ਕੋਲੋਂ ਸਾਰਾ ਪਿੰਡ ਫਿਰ ਗਿਆਨ ਲੈਣ ਲਈ ਆਸਕਦਾ ਹੈ, ਸਾਰਾ ਸ਼ਹਿਰ ਗਿਆਨ ਲੈਣ ਲਈ ਆਸਕਦਾ ਹੈ। ਫਿਰ ਸਾਹਿਬ ਕਹਿੰਦੇ ਨੇ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਤੇ ਇੱਕ ਕਿਰਪਾ ਕਰੀ ਕਿ ਮਤ ਦਾ ਰਾਖਾ ਆਪ ਵਾਹਿਗੁਰੂ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਹਾਂ, ਵੈਸੇ ਦਰਬਾਰ ਸਾਹਿਬ ਵਿੱਚ ਅੱਜ ਅਰਦਾਸ ਹੁੰਦੀ ਹੈ, ਸੰਪਰਦਾਇ ਮਹਾਂਪੁਰਸ਼ ਅਰਦਾਸ ਕਰਦੇ ਨੇ, ਕਹਿੰਦੇ ਨੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੁਣ ਇੱਥੇ ਕਈ ਵਾਰੀ ਕੀ ਹੁੰਦਾ, ਇੱਕ ਬਖੇੜਾ ਵੀ ਖੜਾ ਹੋ ਜਾਂਦਾ, ਕਿਉਂਕਿ ਜਿਸ ਦਿਨ ਮੈਂ ਅਰਦਾਸ ਸ਼ੁਰੂ ਕੀਤੀ ਸੀ ਵਿਆਖਿਆ, ਮੈਨੂੰ ਪਤਾ ਸੀ ਇਸ ਦਿਨ ਇੱਥੇ ਰੁਕਣਾ ਪਏਗਾ। ਕਈ ਵਾਰੀ ਸੱਜਣ ਅਰਦਾਸ ਵਿੱਚ ਕਹਿੰਦੇ ਨੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ, ਤੇ ਅਸੀਂ ਉੱਠ ਕੇ ਕੁਦਮ ਕਹਿ ਦਿੰਦੇ, ਕਿਵੇਂ ਕਹਿ ਦਿੱਤਾ ਜੀ, ਪਤ ਸ਼ਬਦ ਹੈ ਹੀ ਨਹੀਂ। ਮੈਂ ਇੱਕ ਬੇਨਤੀ ਕਰਾਂ, ਅਰਦਾਸ ਗੁਰਬਾਣੀ ਵਾਰਤਕ ਨਹੀਂ, ਬੇਨਤੀ ਸੁਣਿਓ ਆਪਣੀ ਮਰਜ਼ੀ ਨਾਲ। ਵੈਸੇ ਜੋ ਪੰਥ ਨੇ ਰਵਾਇਤ ਬਣਾ ਦਿੱਤੀ, ਮੈਂ ਕਹਿਣਾ ਕਿ ਇਸ ਗੱਲ ਨੂੰ ਇੱਕ ਇੱਕ ਲਫ਼ਜ਼ ਨੂੰ ਮੰਨਣਾ ਚਾਹੀਦਾ, ਪਰ ਜਿੱਥੇ ਲੋੜ ਭਾਸਦੀ ਹੋਵੇ ਉੱਥੇ ਪੰਥਕ ਰਾਇ ਕਰਕੇ ਇਸ ਸ਼ਬਦ ਨੂੰ ਅੰਕਿਤ ਕਰ ਦੇਣਾ ਚਾਹੀਦਾ ਕਿ ਮਤ ਪਤ ਦਾ। ਹੁਣ ਬਾਣੀ ਵਿੱਚੋਂ ਅਸੀਂ ਪ੍ਰਮਾਣ ਲੈਣੇ ਨੇ, ਬਾਣੀ ਤੋਂ ਬਾਹਰ ਨਹੀਂ। ਉਹ ਕਹਿੰਦੇ ਨੇ ਕਿ ਮਤ ਇਸ ਕਰਕੇ ਕਹੀ ਦੀਏ ਜੇ ਮਤ ਕਾਇਮ ਰਹੇ, ਪਤ ਆਪਣੇ ਆਪ ਕਾਇਮ ਰਹਿ ਜਾਂਦੀ ਹੈ। ਨਹੀਂ ਗੁਰੂ ਕੇ ਸਿੱਖੋ, ਭਾਵੇਂ ਮਤ ਉੱਚੀ ਹੋਵੇ, ਜਦੋਂ ਪਤ ਰੋਲ ਤੇ ਆ ਜਾਏ ਨਾ, ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਤ ਉੱਚੀ ਨਹੀਂ ਸੀ। ਉਹਨਾਂ ਇੱਕ ਸ਼ਬਦ ਕਿਹਾ, ਕਹਿਣ ਲੱਗੇ ਖਰਜੂ ਰਾਖ ਲਿਖੋ ਪਤ ਮੇਰੀ। ਉਹਦੇ ਅਰਥ ਕੀ ਕਰਾਂਗੇ? ਦੇਖੋ ਬਾਣੀ ਤੋਂ ਬਾਹਰ ਨਹੀਂ ਜਾਣਾ। ਸਿੱਖ ਦੀ ਪਤ ਕਿੰਨੇ ਰੱਖਣੀ ਏ? ਸਿੱਖ ਨੇ ਪਤ ਲਈ ਵੀ ਬੇਨਤੀ ਗੁਰੂ ਚਰਨਾਂ ਵਿਚ ਕਰਨੀ ਏ, ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਖਰਜੂ ਰਾਖ ਲਿਓ ਪਤ ਮੇਰੀ, ਜਮ ਕੋ ਤਰਾਸ ਭਇਓ ਉਰ ਅੰਤਰ, ਸ਼ਰਨ ਗਈ ਕਿਰਪਾ ਨਿਧ ਤੇਰੀ। ਗੁਰੂ ਕਲਗੀਧਰ ਜੀ ਕਹਿੰਦੇ ਨੇ ਪ੍ਰਭ ਜੂ ਤੋ ਕਹਿ ਲਾਜ ਹਮਾਰੀ, ਨੀਲ ਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ। ਦੇਖੋ ਅਸੀਂ ਪਤ, ਇੱਕ ਸੱਜਣ ਕਹਿੰਦਾ ਪਤ ਦਾ ਅਰਥ ਖਾਲਸਾ ਆਪਣੀ ਰੱਖਿਆ ਆਪ ਕਰੇਗਾ, ਇਹਦੇ ਵਿਚ ਕੋਈ ਸ਼ੱਕ ਨਹੀਂ। ਪਰ ਗੁਰੂ ਕੇ ਸਿੱਖੋ, ਜਿਸ ਦਿਨ ਅਸੀਂ ਕਹਾਂਗੇ ਵੀ ਪਤ ਕੇਵਲ ਅਸੀਂ ਆਪਣੇ ਆਪ ਰੱਖ ਸਕਦੇ ਹਾਂ, ਉਦਨ ਵੀ ਅੰਦਰ ਮੈਂ ਬੋਲੇਗੀ ਕਿ ਤੇਰੀ ਪਤ ਦੀ ਲੋੜ ਨੀ, ਪਤ ਦਾ ਰਾਖਾ ਮੈਂ ਆਪ ਹਾਂ, ਤੂੰ ਮਤ ਕੱਲੀ ਮੈਨੂੰ ਦੇਈ ਜਾਇਆ ਕਰ। ਬਿਲਕੁਲ ਨੀ, ਬਾਣੀ ਵਿਚੋਂ ਆਓ, ਕਦੀ ਪੜੋ, ਕੁਛ ਪ੍ਰਮਾਣ ਲਏ ਨੇ ਕਿ ਪਤ ਵੀ ਜੇ ਦਾਤਾ ਰੱਖੇ। ਹਜ਼ੂਰ ਨੇ ਕਿਹਾ ਮੈਨੂੰ ਪ੍ਰੇਮ ਦੀ ਸਿਫਤ ਸਲਾਹ ਕਰਨ ਦੀ ਦਾਤ ਦਈ, ਪ੍ਰੇਮ ਪਟੋਲਾ ਤੈ ਸ਼ਹਿ ਦਿੱਤਾ, ਕਾਹਦੇ ਲਈ ਜੀ ਢੱਕਣ ਕੂ ਪਤ ਮੇਰੀ। ਕੀ ਇਹ ਪਤ ਨਹੀਂ ਕਿ ਗੁਰਪੁਰ ਹੈ ਮੇਰੀ ਰਾਖ ਲਈ? ਹੇ ਦਾਤਾ ਤੂੰ ਮੇਰੀ ਪਤ ਰੱਖੀ ਏ, ਮੇਰੇ ਕੋਲ ਕਿਹੜੀ ਅਕਲ ਸੀ ਮੈਂ ਪਤ ਰੱਖ ਸਕਦਾ? ਗੁਰਪੁਰ ਹੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ ਜੇ ਤੂੰ ਪਤ ਨਾ ਰੱਖਦਾ। ਤੇ ਦਾਤਾ ਜੀ ਨਿਵਰੇ ਦੂਤ ਦੂਤ ਬਹਿ ਦੂਤ ਦੁਸ਼ਟ ਬਹਿ ਰਾਈ, ਗੁਰਪੂਰੇ ਕਾ ਜਪਿਆ ਜਾਪ, ਕਾਂ ਕਰੇ ਕਉ ਬੇਚਾਰਾ ਪ੍ਰਭ ਮੇਰੇ ਕਾ ਵੱਧ ਪ੍ਰਤਾਪ। ਪਰਮਾਤਮਾ ਪਤ ਰੱਖਦੇ, ਤਾਂ ਹੀ ਗੁਰੂ ਤੇਗ ਬਹਾਦਰ ਜੀ, ਜੇ ਅਸੀਂ ਕਹੀਏ ਵੀ ਪਤ ਆਪ ਅਸੀਂ ਰੱਖਾਂਗੇ। ਵੈਸੇ ਦਰਬਾਰ ਸਾਹਿਬ ਇਹ ਸ਼ੁਰੂ ਹੋਇਆ, ਮੈਂ ਫਿਰ ਬੇਨਤੀ ਕਰਦੇ ਹਾਂ ਕਿ ਪੰਥਕ ਮਰਿਆਦਾ ਨੂੰ ਸੱਟ ਨਾ ਮਾਰਨੀ। ਸਿਰ ਮੈਂ ਆਪਣੀ ਇੱਕ ਬੇਨਤੀ ਕਰ ਰਿਹਾ, ਹੋ ਸਕਦਾ ਕਿਸੇ ਨੂੰ ਖਿਆਲ ਪਾਏ ਜਾਣਾ, ਦਰਬਾਰ ਸਾਹਿਬ ਵਿੱਚ ਹੁੰਦੀ ਏ। ਦੇਖੋ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜਿੱਦਣ ਪਤ ਰੁਲਦੀ ਦਿਸੇ, ਤੇ ਪਤ ਦਾ ਸੰਬੰਧ ਕੇਵਲ ਬਾਹਰ ਦੀ ਪਤ ਨਾਲ ਨਹੀਂ, ਪਤ ਦਾ ਸੰਬੰਧ ਸਾਡੇ ਅੰਦਰ ਨਾਲ ਵੀ ਏ। ਖਿਮਾ ਕਰਿਓ, ਬਾਹਰੋਂ ਕਈ ਵਾਰੀ ਪਤਵੰਤੇ ਹੁੰਦੇ ਨੇ, ਅੰਦਰੋਂ ਵਕਾਰਾਂ ਨੇ ਮਿੱਟੀ ਪਲੀਤ ਕੀਤੀ ਹੁੰਦੀ ਏ। ਬਾਹਰੋਂ ਭੇਕ ਧਰਮੀਆਂ ਵਾਲਾ ਹੁੰਦਾ, ਅੰਦਰ ਰੱਜ ਕੇ ਕੁਕਰਮ ਕਮਾਏ ਜਾਂਦੇ ਨੇ। ਬਾਹਰੋਂ ਬਾਣਾ ਸਾਧੂ ਦਾ ਹੁੰਦਾ ਹੈ, ਅੰਦਰ ਕੰਮ ਅਸਾਧੂ ਵਾਲੇ ਹੁੰਦੇ ਨੇ। ਬਾਹਰੋਂ ਬਾਣਾ ਜਿਹੜਾ ਉਹ ਬ੍ਰਹਮ ਗਿਆਨੀਆਂ ਦੇ ਛਲਾਵੇ ਕਰਦਾ, ਪਰ ਅੰਦਰ ਅੰਧ ਅਗਿਆਨੀ ਬਣਿਆ ਹੁੰਦਾ। ਅੰਦਰ ਦੀ ਪਤ ਲਈ ਵੀ ਸਿੱਖ ਨੇ ਅਰਦਾਸ ਕਰਨੀ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿਚ ਕਿਹਾ, ਕਹਿਣ ਲੱਗੇ ਬਲ ਛੁੱਟ ਕੇ ਉਹ ਦਾਤਾ, ਹੁਣ ਪਤ ਤੂੰ ਰੱਖਣੀ ਏ, ਧਿਆਨ ਦਿਆ ਜੇ। ਜਦੋਂ ਬਲ ਚਲਾ ਗਿਆ, ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋਤ ਉਪਾਏ, ਹੁਣ ਮੇਰੇ ਕੋਲ ਕੋਈ ਉਪਾਅ ਨੀ, ਕੋਈ ਵੀ ਲਾਭ ਸੀਲਾ ਨਹੀਂ। ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਇ। ਜਦੋਂ ਕਿਹਾ ਮੇਰੀ ਰੱਖ ਲਈ, ਉਦੋਂ ਪਤਾ ਫਿਰ ਕੀ ਆਵਾਜ਼ ਆਈ? ਕਹਿਣ ਲੱਗੇ ਬਲ ਹੋਵਾ, ਹੁਣ ਅਗਲੀ ਤੁੱਕ ਕਦੀ ਭੁੱਲਿਓ ਨਾ। ਇਹਦਾ ਮਤਲਬ ਇਹ ਨੀ ਬਲ ਹੋਵਾ ਮੈਂ ਆਪਣੀ ਪਾਤ ਆਪ ਰੱਖਣ ਜੋਗਾ ਹੋ ਗਿਆ, ਬਲ ਹੋਵਾ ਬੰਧਨ ਛੁੱਟੇ ਸਭ ਕਿਛ ਹੋ ਤੂੰ ਪਾਏ। ਨਾਨਕ ਸਭ ਕਿਛ ਤੁਮਰੇ ਹੱਥ ਮੈਂ, ਪਾਤਾਂ ਤੂੰ ਰੱਖਣੀ। ਨਾਨਕ ਸਭ ਕਿਛ ਤੁਮਰੇ ਹੱਥ ਮੈਂ, ਤੁਮੀ ਹੋਤ ਸਹਾਇ। ਦੇਖੋ ਰਵਿਦਾਸ ਵਰਗੇ ਮਹਾਂਪੁਰਸ਼ ਉਹ ਕਹਿੰਦੇ ਨੇ ਨਾਥ ਕਛੂ ਨਾ ਜਾਨੋ, ਮਨ ਮਾਇਆ ਕੈ ਹਾਥ ਬਕਾਨੋ, ਤੁਮ ਕਹੀਏ ਤੋ ਜਗਤ ਗੁਰ ਸਵਾਮੀ, ਹਮ ਕਹੀਏ ਤੋ ਕਲਜੂ ਕੇ ਕਾਮੀ। ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਦਾਤਾ ਜੀ ਤੁਸੀਂ ਮੇਹਰ ਕਰੋ, ਮੇਰੇ ਅੰਦਰ ਨੂੰ ਲੁੱਟਦੇ ਪਏ ਨੇ। ਕੀ ਬਾਬੇ ਕਬੀਰ ਜੀ ਨੇ ਸ਼ਬਦ ਪਤ ਮੰਗੀ ਨੇ? ਉਹਨਾਂ ਦੇ ਬਚਨ ਅਸੀਂ ਪੜ੍ਹਨੇ ਆ। ਕਹਿਣ ਲੱਗੇ ਦਾਤਾ ਕਿ ਏਕ ਕੋਟ ਪੰਚ ਸਿਕਦਾਰਾਂ, ਪੰਚੇ ਮੰਗੈ ਹਾਲਾ, ਜਿਮੀ ਨਾਹੀ ਮੈਂ ਕਿਸੇ ਕੀ ਬੋਈ, ਐਸਾ ਦੇਨ ਦੁਖਾਲਾ, ਹਰ ਕੇ ਲੋਗਾਂ ਮੋਕੋ ਨੀਤ ਦਸੈ ਪਟਵਾਰੀ। ਹੁਣ ਅਗਲੀ ਤੁਕ ਸੀ ਮੇਰੀ ਕੋਈ ਮਤ ਨੀ ਕੰਮ ਕਰਦੀ, ਮੇਰੀ ਪਤ ਢੱਕੀ, ਹਰ ਕੇ ਲੋਗਾਂ ਮੋਕੋ ਨੀਤ ਦਸੈ ਪਟਵਾਰੀ, ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿਨਹੋਂ ਲੀਆਂ ਉਭਾਰੀ। ਕਿ ਸਿੱਖ ਨੂੰ ਆਸ ਨੀ ਸੱਚੇ ਦੀ ਪਤ ਰੱਖੇਗਾ? ਕਹਿਣ ਲੱਗੇ ਸਰਵਰ ਪੰਖੀ ਖੇਕੜੋ, ਬਾਬਾ ਫਰੀਦ ਜੀ ਫਾਈ ਵਾਲ ਪਚਾਸ, ਇਹ ਤਨ ਲਹਿਰੀ ਗੱਡ ਥੀਆ, ਸੱਚੇ ਤੇਰੀ ਆਸ ਤੂੰ ਕਿਰਪਾ ਕਰੇ, ਪਰਦੇ ਪਾਏ ਤਾਂ ਤੂੰ ਪਾਏ, ਤੇਰੇ ਤੋਂ ਬਿਨਾਂ ਦਾਤਾ ਜੀ ਪਰਦੇ ਕਿੰਨੇ ਪਾਣੇ। ਜੇ ਕਹੀਏ ਵੀ ਪਤ ਅਸੀਂ ਆਪਣੀ ਆਪ ਢੱਕਨੇ ਆ, ਨਹੀਂ ਗੁਰੂ ਕੇ ਸਿੱਖੋ, ਚਾਹੀਦਾ ਕਿ ਪੰਥਕ ਇੱਕ ਮਸਲਾ ਹੈ ਕਿ ਸਿਆਣੇ ਵਿਦਵਾਨ ਬੈਠਣ ਤੇ ਸ਼ਬਦ ਦੀ ਰੋਸ਼ਨੀ ਵਿਚ ਤੱਕਣ ਕਿ ਪਤ ਦਾ ਰਾਖਾ ਵੀ ਪਰਮਾਤਮਾ ਹੀ ਹੈ। ਪਤ ਕਿਸੇ ਬੰਦੇ ਨੇ ਨੀ ਸਾਡੀ ਰੱਖਣੀ, ਮੈਂ ਦੋ ਤਿੰਨ ਬਾਣੀ ਵਿਚੋਂ ਪ੍ਰਮਾਣ ਦੇਣੇ ਨੇ ਕਿ ਜਿਨ੍ਹਾਂ ਦੀ ਮਤ ਬੜੀ ਉੱਚੀ ਏ ਪਰ ਪਤ ਵਾਸਤੇ ਉਹਨਾਂ ਵੀ ਪੁਕਾਰ ਕੀਤੀ। ਜਦੋਂ ਅਸੀਂ ਭਗਤ ਕਬੀਰ ਜੀ ਨੂੰ ਪੜ੍ਹਦੇ ਹਾਂ, ਨਾਮਦੇਵ ਜੀ ਨੂੰ ਪੜ੍ਹਦੇ ਹਾਂ, ਨਾਮਦੇਵ ਜੀ ਦਾ ਭੈਰੋ ਰਾਗ ਦਾ ਸ਼ਬਦ ਏ, ਉਹਨਾਂ ਦੇ ਹੱਥ ਪੈਰ ਉਹਨਾਂ ਨੇ ਜੰਜੀਰਾਂ ਨਾਲ ਬੰਨੇ ਨੇ, ਕਿ ਉਹਨਾਂ ਦੀ ਮਤ ਉੱਚੀ ਨਹੀਂ ਸੀ। ਮਤ ਉਹਦੀ ਬੜੀ ਉੱਚੀ ਏ, ਮਾਂ ਨਾਲ ਸਮਝੌਤਾ ਕਰਨ ਨੂੰ ਤਿਆਰ ਨੀ ਸੱਚ ਦੇ ਸਿਧਾਂਤ ਤੇ, ਹੱਥ ਉਹਦੇ ਜੰਜੀਰਾਂ ਨਾਲ ਬੰਨੇ ਨੇ, ਪੈਰਾਂ ਵਿਚ ਬੇੜੀਆਂ ਪਾਈਆਂ ਨੇ, ਤੇ ਜਦੋਂ ਉਹਨੂੰ ਕਹਿੰਦੇ ਨੇ ਹੁਣ ਨਾਮਦੇਵ ਨੂੰ ਖਤਮ ਕਰ ਦੇਣਾ, ਤੇ ਉਹਨੇ ਇੱਕ ਪੁਕਾਰ ਕੀਤੀ ਕਿ ਸਿੱਖ ਇਸ ਨੂੰ ਅਰਦਾਸ ਵੀ ਸ਼ਾਮਿਲ ਨਹੀਂ ਕਰੇਗਾ। ਸਾਤ ਘੜੀ ਜਾਂ ਬੀਤੀ ਸਣੂਈ, ਅਜੂ ਨਾ ਆਇਓ ਤਰ ਭਵਨ ਧਣੀ, ਪਾਖੰਤਨ ਬਾਜ ਬਜਾਏ ਲਾਂ, ਗਰੜ ਚੜੇ ਗੋਬਿੰਦ ਆਏ ਲਾਂ, ਗਰੜ ਚੜੇ ਆਏ ਗੋਪਾਲ, ਆਪਣੇ ਭਗਤ ਪਰ ਕੀ ਪ੍ਰਤਪਾਲ। ਹੁਣ ਆਪਣੇ ਭਗਤ ਦੀ ਪ੍ਰਤਪਾਲਣਾ ਕਰਨੀ ਇਹ ਪਤ ਰੱਖਣਾ ਨਹੀਂ। ਜਦੋਂ ਆਪਾਂ ਪੜ੍ਹਦੇ ਹਾਂ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ, ਹੁਣ ਸਿੱਖ ਨੂੰ ਮੈਂ ਸਿਰਫ ਉਦਾਹਰਣਾਂ ਦੇ ਰਿਹਾ, ਬਾਣੀ ਤੋਂ ਬਾਹਰ ਨਹੀਂ ਜਾਣਾ। ਤੇ ਇਹ ਵੀ ਨਹੀਂ ਕਿ ਮੈਂ ਗੱਲ ਠੋਸਣਾ ਪਿਆ ਵੀ ਮੇਰੀ ਗੱਲ ਨੂੰ ਸਾਰੇ ਸਵੀਕਾਰ ਕਰਨ। ਹਰ ਇੱਕ ਬੰਦੇ ਨੂੰ ਆਪਣੀ ਰਾਏ ਦੇਣ ਦਾ ਅਖਤਿਆਰ ਹੈ, ਪਰ ਸ਼ਰਤ ਸ਼ਬਦ ਦੀ ਰੋਸ਼ਨੀ ਤੋਂ ਬਾਹਰ ਨਿਕਲ ਕੇ ਨਹੀਂ, ਜੋ ਗੁਰੂ ਸਾਹਿਬ ਨੇ ਸ਼ਬਦ ਕਿਹਾ। ਹੁਣ ਇਹ ਪਾਤਰ ਕੀ ਪਾਤ ਆਪਾਂ ਕਿਹਨੂੰ ਕਹਾਂਗੇ? ਉਹ ਬੰਦਾ ਆਇਆ ਹੈ, ਮੰਦਿਰ ਵਿੱਚ ਵੜਨ ਲੱਗਾ ਹੈ, ਉੱਥੇ ਬੈਠਾ ਹੈ, ਤੇ ਉਹਨਾਂ ਚੁੱਕ ਕੇ ਬਾਹਰ ਮਾਰਿਆ, ਉਹ ਠੁੱਡੇ ਮਾਰੇ, ਲੱਤਾਂ ਮਾਰੀਆਂ, ਧੂ ਕੇ ਬਾਹਰ ਕੱਢਿਆ। ਹੁਣ ਜਿਸ ਬੰਦੇ ਨੂੰ ਧੂ ਕੇ ਬਾਹਰ ਕੱਢ ਦਈਏ, ਕਹੀ ਜਾਈਏ ਜੀ ਉਹਦੀ ਮਤ ਬੜੀ ਉੱਚੀ ਹੈ, ਮਤ ਬੜੀ ਉੱਚੀ ਏ, ਉਹਨੇ ਇੱਕ ਗੱਲ ਕਹੀ, ਮੇਰੀ ਮਤ ਉੱਚੀ ਨੂੰ ਕੀ ਬਣੇਗਾ ਜੇ ਮੇਰੀ ਪਾਤੀ ਕੋਈ ਨੀ ਰਹਿ ਗਈ? ਤੇ ਲੋਕ ਕਹਿੰਦੇ ਨੇ ਮਰਨ ਤੋਂ ਬਾਅਦ ਮੁਕਤੀ ਦੇਣੀ ਏ, ਮੇਰੀ ਪਤ ਤਾਂ ਰਹਿ ਗਈ ਜੇ ਅੱਜ ਇਸ ਮੰਦਿਰ ਦੇ ਮੂੰਹ ਨੂੰ ਘੁਮਾ ਦੇ ਤੇ। ਕੀ ਉਹ ਪਤ ਦੀ ਰਾਖੀ ਉਹਨੇ ਮੰਗੀ ਨੀ? ਮਤ ਕਿੰਨੀ ਉੱਚੀ ਏ, ਨਾਮੇ ਨਾਰਾਇਣ ਨਾਹੀ ਭੇਦ, ਮਤ ਕਿੰਨੀ ਉੱਚੀ ਹੈ। ਸਾਹਿਬ ਕਹਿੰਦੇ ਨੇ ਉਹਦਾ ਮਨ ਇੰਨਾ ਕੁ ਜੁੜ ਚੁੱਕਾ ਹੈ ਕਿ ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਣਾ, ਇੰਨੀ ਮਤ ਉੱਚੀ ਹੋ ਗਈ। ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ, ਨਾਮਾ ਛੀਂਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗੱਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੇ, ਬ੍ਰਹਮ ਨੂੰ ਪਹਿਚਾਨਣ ਵਾਲਾ ਹੋ ਗਿਆ। ਪਰ ਜਿੱਦਣ ਪਤ ਦੀ ਲੋੜ ਪਈ, ਉਦਣ ਨੂੰ ਕਹਿਣਾ ਪੈ ਗਿਆ ਕਿ ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਆਲਾਵੰਤੀ ਇਹ ਭ੍ਰਮ ਜੋ ਹੈ, ਮੁਝ ਉਪਰ ਸਭ ਕੋਪਲਾ, ਸੂਦ ਸੂਦ ਕਰ ਮਾਰ ਉਠਾਓ ਕਹਾਂ ਕਰੂੰ। ਬਾਪ ਬੀਸਲਾ, ਕੀ ਇਹ ਪਤ ਲਈ ਤਰਲਾ ਨਹੀਂ ਕਿ ਮੇਰੀ ਪਤ ਤੂੰ ਰੱਖੀ? ਮੈਨੂੰ ਸ਼ੂਦਰ ਕਹਿੰਦੇ ਨੇ, ਛਿੰਬਾ ਕਹਿੰਦੇ ਪਏ ਨੇ, ਧੱਕੇ ਮਾਰਦੇ ਨੇ, ਸੂਦ ਸੂਦ ਕਰ ਮਾਰ ਉਠਾਓ ਕਹਾਂ ਕਰੂੰ ਬਾਪ ਬੀਸਲਾ। ਕਹਿਣ ਲੱਗੇ ਦਾਤਾ, ਮੂਵੇ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ, ਇਹ ਪੰਡੀਆਂ ਮੋਕੋ ਢੇਡ ਕਹਿਤਾ, ਤੇਰੀ ਪੈਜ ਪਛਾਉਂਦੀ ਕੋਇਲਾ, ਜੇ ਅੱਜ ਮੇਰੀ ਨਾ ਰਹੀ ਤੇ ਤੇਰੀ ਵੀ ਕੋਈ ਨੀ ਰਹਿੰਦੀ। ਕੀ ਇਹ ਪਤ ਨਹੀਂ? ਕਹਿਣ ਲੱਗੇ ਤੇਰੀ ਪੈਜ ਪਛਾਉਂਦੀ ਕੋਇਲਾ, ਤੇਰੀ ਪੈਜ ਪਛੇਤਰ ਪੈ ਜਾਏਗੀ। ਕਹਿਣ ਲੱਗਾ ਫੇਰ ਦੀਆ ਦਿਹਰਾ ਨਾਮੇ ਕੋ ਪੰਡੀਅਨ ਕੋ ਪਿਛਵਾਰ ਲਾ, ਉਹਦੇ ਵਿਚ ਕਿਰਪਾ ਬਚਨ ਕਿਹਾ। ਕਹਿਣ ਲੱਗੇ ਤੇਰੀਆਂ ਬਾਹਾਂ ਵਿਚ ਤਾਕਤ ਹੈ, ਤੂੰ ਮੇਰੀ ਪਤ ਜ਼ਰੂਰ ਰੱਖਣੀ ਹੈ, ਤੇ ਪਰਮਾਤਮਾ ਨੇ ਰੱਖੀ ਜਿਉ ਜਿਉ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦਿਹਰਾ ਪਿਆ। ਮੈਂ ਸਿਰਫ ਇੱਕ ਦੋ ਪ੍ਰਮਾਣ ਬਾਣੀ ਵਿਚ ਹੋਰ ਦੇ ਕੇ ਸੰਪੂਰਨਤਾ ਵੱਲ ਆਉਣਾ। ਮਨ ਨੀਵਾਂ ਹੋ ਜਾਏ, ਮਤ ਉੱਚੀ ਹੋ ਜਾਏ, ਤੇ ਮਤ ਦੀ ਵੀ ਪਤ ਹੁੰਦੀ ਏ, ਮੇਰੀ ਬੇਨਤੀ ਸਮਝਿਓ, ਮਤ ਦੀ ਵੀ ਪਤ ਹੁੰਦੀ ਏ। ਜੇ ਮਤ ਹੀ ਭੈੜੀ ਹੋ ਜਾਏਗੀ ਤੇ ਗੁਰੂ ਕੇ ਸਿੱਖੋ ਬੰਦੇ ਦੇ ਪੱਲੇ ਰਹਿਣਾ ਕੀ ਏ? ਮੇਰੇ ਦਾਤਾ ਮਤ ਦੀ ਵੀ ਪਤ ਰੱਖੀ, ਜਿਹੜੇ ਮੇਰੀ ਮਾਤੇ ਦੇ ਤੇ ਪਰਦੇ ਪਾ ਕੇ, ਪਰਦੇ ਦਾ ਭਾਵ ਮਲੀਨਤਾ ਨਹੀਂ, ਤੂੰ ਆਪ ਇਹਨੂੰ ਹੱਥ ਦੇ ਕੇ ਰੱਖ ਲੈ। ਹੁਣ ਬਾਬਾ ਕਬੀਰ ਜੀ ਨੇ ਦੋ ਭਗਤ ਨੇ ਤੇ ਦੋਨਾਂ ਨੇ ਲਲਕਾਰ ਕੇ ਕਿਹਾ ਸਾਡੀ ਪਤ ਤੂੰ ਰੱਖਣੀ ਹੈ। ਉਹਨਾਂ ਦਾ ਅਸੀਂ ਇੱਕ ਅੰਮ੍ਰਿਤ ਬਚਨ ਪੜ੍ਹਨੇ ਹੈ, ਉਹ ਸ਼ਬਦ ਅਸੀਂ ਕਈ ਵਾਰੀ ਪੜ੍ਹਿਆ, ਰਾਗ ਗੌਂਡ ਦਾ ਹੈ, ਉਹਦੀ ਰਹਾਓ ਦੀ ਤੁਕ ਪੜਿਓ। ਉਹ ਸ਼ਬਦ ਆਰੰਭ ਹੁੰਦਾ, ਪੂਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮੈਂ ਮਾਰਿਓ, ਹਸਤ ਭਾਗ ਕੈ ਚੀਸਾਂ ਮਾਰੈ, ਇਆਂ ਮੂਰਤ ਕਹਿ ਹਉ ਬਲਿਹਾਰੈ। ਕਹਿਣ ਲੱਗੇ ਆਹੇ ਮੇਰੇ ਠਾਕੁਰ ਤੁਮਰਾ ਜੋਰ, ਜੋਰ ਕੀ ਏ, ਮੈਨੂੰ ਤੇਰਾ ਆਸਰਾ, ਮੈਨੂੰ ਤੇਰੀ ਪਤ ਦਾ ਸਹਾਰਾ ਹੈ। ਆਏ ਮੇਰੇ ਠਾਕੁਰ ਤੁਮਰਾ ਜੋਰ, ਕਾਜੀ ਬਕਬੋ ਹਸਤੀ ਤੋਰ, ਤੂੰ ਮੇਰੀ ਕਿਰਪਾ ਕਰਕੇ ਪਤ ਰੱਖੀ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ, ਮਨ ਨੀਵੇਂ ਲਈ ਜਾਚਨਾ ਕਰੀ ਕਿ ਸਾਡੇ ਮਨ ਵਿਚ ਗੁਣ ਟਿਕ ਜਾਣ, ਤੇ ਇਹ ਗੱਲ ਕਦੀ ਨਾ ਭੁਲਿਓ, ਜਿਹੜਾ ਬੰਦਾ ਰੋਜ਼ ਔਗਣ ਫੋਲਦਾ ਹੈ, ਕੁਝ ਸਾਲਾਂ ਤੋਂ ਬਾਅਦ ਔਗਣਾਂ ਦਾ ਪੁਤਲਾ ਬਣ ਜਾਂਦਾ ਹੈ। ਜਿਹੜਾ ਬੰਦਾ ਰੋਜ਼ ਇੱਕ ਇੱਕ ਗੁਣ ਗ੍ਰਹਿਣ ਕਰਨ ਲੱਗਦਾ ਹੈ, ਇੱਕ ਦਿਨ ਉਹ ਗੁਣੀ ਨਿਧਾਨ ਨਾਲ ਮਿਲ ਜਾਂਦਾ ਹੈ। ਜਿਹੜਾ ਬੰਦਾ ਰੋਜ਼ ਨਿੰਦਿਆ ਕਰਨ ਲੱਗਦਾ ਹੈ, ਇੱਕ ਦਿਨ ਉਹ ਨਿੰਦਿਆ ਦਾ ਹੀ ਰੂਪ ਬਣ ਜਾਂਦਾ ਹੈ। ਤੇ ਜੇ ਪਰਮਾਤਮਾ ਦਾ ਚਿੰਤਨ ਕਰਕੇ ਬੰਦਾ ਪਰਮਾਤਮਾ ਬਣ ਜਾਂਦਾ ਹੈ ਤੇ ਔਗਣਾਂ ਦਾ ਚਿੰਤਨ ਕਰਨ ਵਾਲਾ ਖੁਦ ਹੀ ਔਗਣ ਬਣ ਜਾਂਦਾ ਹੈ, ਉਹ ਦੁਨੀਆਂ ਵਿੱਚ ਆਪ ਔਗਣ ਬਣਦਾ ਹੈ। ਪਹਿਲੀ ਬੇਨਤੀ ਕਰੀਏ ਦਾਤਾ, ਸਿੱਖਾਂ ਦਾ ਮਨ ਨੀਵਾਂ ਰੱਖੀ, ਸਾਨੂੰ ਮਨ ਨੀਵਾਂ ਬਣਾਉਣ ਦੀ ਜਾਚ ਆਵੇਗੀ ਗੁਰੂ ਦੀ ਮਤ ਲੈ ਕੇ, ਆਪਣੀ ਮਤ ਉੱਤੇ ਗੁਰੂ ਦੀ ਮਤ ਹੋਵੇ। ਕਹਿਣ ਲੱਗੇ ਸਿੱਖਾਂ ਦਾ ਮਨ ਨੀਵਾਂ ਤੇ ਮੇਰ ਕਰੀ ਮਤ ਉੱਚੀ ਦਈ। ਮਤ ਉੱਚੀ ਤੋਂ ਭਾਵ ਇਹਦੇ ਕੋਲ ਸਿਮਰਨ ਵਿੱਚੋਂ ਨਿਕਲੀ ਕੋਈ ਮਤ ਹੋਵੇ, ਇਹਦੇ ਵਿੱਚੋਂ ਇਹਦੇ ਕੋਲ ਬੰਦਗੀ ਵਿੱਚੋਂ ਨਿਕਲੀ ਕੋਈ ਮਤ ਹੋਵੇ। ਤੇ ਅਗਲੀ ਕਿਰਪਾ ਹੋਰ ਕਰੀ, ਮਤ ਦਾ ਰਾਖਾ ਆਪ ਵਾਹਿਗੁਰੂ। ਮੈਂ ਸਿਰਫ ਸ਼ਬਦ ਉਹੀ ਲਿਆ ਹੈ ਜੋ ਅਰਦਾਸ ਵਿੱਚ ਲਿਖੇ ਨੇ, ਪਰ ਜੇ ਕੋਈ ਪਤ ਕਹਿੰਦਾ ਨਾ, ਤੈਨੂੰ ਬਖੇੜੇ ਦਾ ਕਾਰਨ ਨਾ ਬਣਾਇਆ ਕਰੀਏ। ਹੁੰਦਾ ਕੀ ਏ, ਇੱਕ ਖਿੰਨ ਸੀ ਤਾਂ ਕੀੜੀ ਦੀ ਤਰ੍ਹਾਂ ਵੇਖਣਾ ਵੀ ਕਿੱਥੇ ਸੁਰਾਖ ਏ। ਹਕੀਕਤ ਏ, ਜੇ ਕੋਈ ਪਤ ਕਹਿੰਦਾ ਤੇ ਮੇਰਾ ਵਾਹਿਗੁਰੂ ਮੇਰ ਕਰੇ, ਜਦੋਂ ਅਸੀਂ ਆਪਣੇ ਮਨ ਵੀ ਝਾਤੀ ਮਾਰਾਂਗੇ ਨਾ, ਇਹ ਨੀ ਚਾਰ ਬੰਦਿਆਂ ਨੂੰ ਖੁਸ਼ ਕਰ ਲਈ ਵੀ ਮੈਂ ਬੜੇ ਸੱਚ ਦੀ ਗੱਲ ਠੋਕ ਕੇ ਕਹਿਣਾ, ਜਿੱਦਣ ਇਕਾਂਤ ਵਿੱਚ ਆਪਣੇ ਮਨ ਵਿੱਚ ਉੱਠਦੇ ਹੋਏ ਦੂਤਾਂ ਨੂੰ ਦੇਖਾਂਗੇ ਨਾ, ਉਦਣ ਤਰਲਾ ਲੈ ਕੇ ਕਹਾਂਗੇ ਹੁਣ ਪਤ ਤੂੰ ਰੱਖੀ, ਮੇਰੇ ਹੱਥ ਵਿੱਚ ਕੁਝ ਨਹੀਂ ਰਹਿ ਗਿਆ। ਆਪਣੇ ਮਨ ਨੂੰ ਦੇਖਾਂਗੇ। ਤੇ ਸਾਹਿਬ ਕਹਿੰਦੇ ਨੇ ਕਿ ਮੇਰੇ ਮਾਲਕ ਮੇਰ ਕਰ, ਸਿੱਖਾਂ ਦਾ ਮਨ ਨੀਵਾਂ ਹੋ ਜਾਏ, ਇਹਨਾਂ ਦੀ ਮਤ ਉੱਚੀ ਹੋ ਜਾਏ, ਤੇ ਉਹ ਮਤ ਦਈ ਕਿ ਜਿਹਦੇ ਨਾਲ ਤੇਰਾ ਨਾਮ ਭੁੱਲੇ ਨਾ, ਉਹ ਮਤ ਦਈ ਜਿਹਦੇ ਨਾਲ ਤੇਰਾ ਚਿੰਤਨ ਚੱਲਦਾ ਰਹੇ, ਤੇ ਮਤ ਦਾ ਰਾਖਾ ਮੇਰਾ ਵਾਹਿਗੁਰੂ ਆਪ ਹੋਵੇ। ਜਿਨ੍ਹਾਂ ਦੀ ਮਤ ਦਾ ਰਾਖਾ ਬਣੇਗਾ ਦਾਤਾ ਮੇਰ ਕਰੇ, ਉਹਨਾਂ ਦੀ ਪੱਤ ਵੀ ਰੱਖੇ, ਤੇ ਜਿਨ੍ਹਾਂ ਦੀ ਪੱਤ ਉਹ ਰੱਖ ਲੈ, ਉਹ ਫਿਰ ਕਹਿੰਦੇ ਨੇ ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰ ਰੰਗ, ਜਨ ਕੋ ਪ੍ਰਭ ਆਪਣੇ ਕਾ ਤਾਨ, ਜੋ ਤੂੰ ਕਰੈ ਕਰਾਵੈ ਸਵਾਮੀ, ਸਾ ਮਸਲਤ ਪ੍ਰਵਾਨ, ਪਤ ਪਰਮੇਸ਼ਰ ਗਤ ਨਾਰਾਇਣ, ਧਨ ਗੋਪਾਲ ਗੁਣ ਸਾਖੀ, ਚਰਨ ਸ਼ਰਨ ਨਾਨਕ ਦਾਸ ਹਰ ਹਰ, ਸੰਤੀ ਇਹ ਵਿਦ ਜਾਤੀ। ਉਹ ਕਹਿੰਦਾ ਮੇਰੇ ਦਾਤਾ ਜੀ, ਤੁਸੀਂ ਕਿਰਪਾ ਕਰੋ, ਅਵਸਰ ਲੱਜਾ ਰਾਖ ਲਿਓ, ਮੇਰੀ ਪਤ ਰੱਖ ਲਿਆ ਜੇ, ਸਦਨਾ ਜਨ ਤੋਰਾ ਰਾਖੋ ਦਾਸ ਭਾਟ ਕੀ ਲਾਜ, ਕਿਰਪਾ ਕਰੋ ਮੇਰੀ ਗਰੀਬ ਦੀ ਪਤ ਰੱਖ ਲੋ। ਸਾਹਿਬ ਕਿਰਪਾ ਕਰੇ, ਸਾਡਾ ਮਨ ਨੀਵਾਂ ਹੋ ਜਾਏ, ਮਤ ਨੂੰ ਉੱਚਮਤਾ ਮਿਲੇ, ਮਤ ਉੱਤੇ ਗੁਰੂ ਬੈਠਾ ਹੋਵੇ, ਗੁਰਮਤ ਹੋਵੇਗੀ ਤੇ ਮਤ ਉੱਚੀ ਹੋਵੇਗੀ, ਜੇ ਮਨ ਪਿੱਛੇ ਤੁਰੇਗੀ ਤੇ ਨੀਵੀਂ ਹੋ ਜਾਏਗੀ। ਸਾਹਿਬ ਕਿਰਪਾ ਕਰਨ, ਸਾਨੂੰ ਇਹਨਾਂ ਨੂੰ ਗੱਲਾਂ ਨੂੰ ਧਾਰਨ ਕਰਨ ਦੀ ਸੋਝੀ ਬਖਸ਼ਣ। ਮਨ ਨੀਵਾਂ ਮਤ ਉੱਚੀ, ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਇਸ ਤੋਂ ਅੱਗੇ ਜਿਹੜੇ ਬਚਨ ਆਉਂਦੇ ਨੇ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਆਪਾਂ ਹੁਣ ਫ੍ਰੀ ਮੌਂਟ ਜਾ ਕੇ ਬੇਨਤੀ ਕਰਨੀ ਹੈ, ਕੱਲ ਨੂੰ ਇੱਥੇ ਕਰਾਂਗੇ ਅਗਲੀਆਂ ਤੁਕਾਂ। ਹੇ ਨਿਮਾਣਿਆਂ ਦੇ ਮਾਣ, ਹੇ ਨਿਤਾਣਿਆਂ ਦੇ ਤਾਣ, ਹੇ ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ, ਇਹਦੇ ਅਰਥ ਕੀ ਨੇ, ਇਹ ਆਪਾਂ ਕੱਲ ਸ਼ਾਮ ਦੀ ਕਥਾ ਵਿੱਚ ਵਾਚਾਂਗੇ। ਖੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।